ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਮੰਦ ਮੰਦ ਤਹਿਕੀਨ ਪਾਇਨ ਤੇ ਸ਼ਿਨ ਕਹਿਣ ਲਗਾ ਮਰਦਨ ਹੇ ਪ੍ਰਭ ਮੋਕੋ ਸ਼ੁਧਾ ਸਤਾਇਓ ਬੀਤੇ ਕੇਤਕ ਦਿਨ ਅਸਲ ਨਾ ਖਾਇਓ ਮੰਦ ਮੰਦ ਤਹਿ ਪੀਨ ਪਾਇਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਆਪ ਸੰਗਤਾਂ ਨੇ ਹਾਜ਼ਰੀ ਭਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਹੈ ਔਰ ਮਿਲੇ ਹੋਏ ਮਨੁੱਖਾ ਜਨਮ ਨੂੰ ਸਫਲਿਆ ਕੀਤਾ ਹੈ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣੇ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਬਸ ਮਨੁੱਖ ਇਸੇ ਹੀ ਦੁਵੈਸ਼ ਨੂੰ ਖਤਮ ਕਰਨ ਵਾਸਤੇ ਇਸ ਮਾਤ ਲੋਕ ਦੇ ਵਿੱਚ ਆਇਆ ਜਦੋਂ ਇਹ ਆਪਣਾ ਤੇ ਪਰਾਇਆ ਦੋ ਭਾਵਨਾਵਾਂ ਖਤਮ ਹੋ ਗਈਆਂ ਤਿਸ ਵੇਲੇ ਇਹ ਜੀਵਨ ਮੁਕਤ ਦਾ ਮਨੁੱਖ ਇੱਥੇ ਵੀ ਆਨੰਦ ਮਾਣਦਾ ਔਰ ਪਰਲੋਕ ਅੰਦਰ ਜਾ ਕੇ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦਾ ਆਨੰਦ ਮਾਣਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਐ ਪਿਆਰਿਆ ਮੇਰੀ ਮੇਰੀ ਛੱਡ ਦੇ मेरी मेरी कैरों करते दुर्योधन से भाई बार है जोजन छतर चले था देही गिरजन खाई पर तू देख ला तेरा छतर किन्निया को थावां ते झुलदा अपनिया महल माड़िया धियां पुत्रां सके संबंधियां दोस्तरां मित्रां जायदाद दा हंकार छड़ दे और ए जद तेरी मेरी मेरी मिट जावेगी और अकाल पुरख वाहेगुरु का शुकराना करदा होया ए बचन कहे तेरा तुझको सौंपते क्या लागे मेरा मेरा मुझ मह किछ नहीं जो किछ है सो तेरा फिर ओ देण वाला कदे भी भुलदा नहीं दात प्यारी विसरिया दा तारा फिर दातां दे नाल मूंह टुट जांदा देण वाले दे नाल जुड़ जांदा ते भगत साहब जी कहिंदे तिस वेले उस मालक दे नाल तेरी जोत एकमिक हो जावेगी सतगुरु रहमत करन ऐसी सतसंगत करन दा ए सुभाग नसीब होया है ये दात साड़ी झोली पै जावे असी भी मालक दे गुण गा सकीए कथा दी आरंभता तो पहला मैं कुछ बेनतियां कर दिया कि कल नूं वीकेंड है और 7:30 बजे दे नाल सिमरन दी आरंभता होनी है इसे तरह अगले शनिश्चरवार 11 तरीक नूं 11 ही श्री सहज पाठां दे भोग पैणगे सतगुरु श्री गुरु तेग बहादुर महाराज साहब जी दे शहीदी पुरब नूं मनाउंदिआं होइआं आप संगतां ने वध चढ़ के हाजरी भर के मिले हुए मनुखा जन्म तो लाहा प्राप्त करना है सो कल दे दीवाना दे विच असी कथा सरवण कर रहे सां धन सतगुरु श्री गुरु नानक पातशाह महाराज जी दे जीवन कौतकां दी सतगुरु महाराज कौडे राक्षस दा उधार करके अगे ए बिसंबरपुरा नगर आउणा है कई विद्वानां ने सो इस दे ख्याल मुताबक जिथे पटना शहर विखे भव लयो तही प्रकाश हमारा पहयो कलगीधर सतगुरु पातशाह महाराज जी का जिथे आगमन होया कहिंदे उस स्थान का ना ए बिसंबरपुरा सी ए विद्वाना की वक्री वक्री राय है सो सतगुरु पातशाह महाराज गरीब नवाज तिस स्थान नूं गए ने रस्ते विच जांदिया जांदिया सो भाई मरदाना जी नूं प्रेरित कर लिया कारण बना लिया और भाई मरदाना जी नूं भुख लग गई है भुख दे नाल व्याकुल होया होया सतगुरु महाराज जी दे अगे बेनतियां कर रहे हैं सतगुरु पातशाह महाराज किवें भुख निवृत करदे ने आउंदे प्रसंग दे विच सरवण करके मन बिरतियां एकागर करदे होए लाहा प्राप्त करिए जी
सतनाम श्री वाहेगुरु जी राखिश को एवकीन उधारा
धन गुरु गरीब नवाज सतगुरु पातशाह महाराज जी ने कौडे राक्ष दा उधार करके
आगे गमने मुक्ति उधारा
मुक्ति दाता गरीब नवाज सतगुरु नानक पातशाह अगे नु चाले पाए
यह कानन दारुण है सगरा
जिथे सारा एक अजली बन बहुत भयानक जंगल संघना है
निकट न जा कर के ठान नगरा
जिस जंगल दे आस पास कोई भी नगर पासदा नहीं है लभदा नहीं है
मंद मंद तहकीन पयाना
हौली हौली सतगुरु गुरु नानक पातशाह महाराज धरती दे उपर अपने कोमल चरण रखदे होए अगे नु जा रहे ने
कहन लगा मरदाना
इस वेले भाई मरदाना जी दा मन प्रेरित कीता गरीब नवाज ने और बेनती करन लगा है
ए प्रभ मोको सुधा सतायो
ए सतगुरु गुरु नानक पातशाह महाराज मेनू भुख ने तंग कीता है
केते केतक दिन वसन ना खायो
और किन्ने दिन बतीत हो गए ने असी कदे भी अनाज नहीं छकिया भोजन छकना नहीं कीता है क्योंकि सतगुरु पातशाह महाराज जद तो एक कावरू देश तो चले ने अजे तक किसी ने भी प्रशादा पानी नहीं छकिया भावा कौडे राक्ष ने जंगल दे विच्चों मधुर मिठे सुंदर स्वाद ले फल लिया करके सतगुरु पातशाह महाराज जी नूं ਔਰ ਭਾਈ ਮਰਦਾਨਾ ਜੀ ਨੂੰ ਛਕਾਏ ਨੇ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦੇ, ਮਹਾਰਾਜ ਪ੍ਰਸ਼ਾਦਾ ਨਹੀਂ ਛਕਿਆ, ਕਈ ਦਿਨ ਬਤੀਤ ਹੋ ਚੁੱਕੇ ਹਨ,
ਚੱਲ ਨਾ ਸਕਾਂ ਇੱਕ ਪੈਰਾ ਗਾਰੀ।
ਮਹਾਰਾਜ ਇੰਨੀ ਭੁੱਖ ਨੇ ਵਿਆਕੁਲ ਕੀਤਾ, ਇੱਕ ਵੀ ਪੈਰ ਹੁਣ ਮੈਂ ਅੱਗੇ ਨਹੀਂ ਰੱਖ ਸਕਦਾ।
ਨਿਕੜਨਾ ਪੁਰ ਚਾਹੋ ਦੇਸ਼ ਬਨ ਭਾਰੀ,
ਕਿਉਂਕਿ ਆਸ ਪਾਸ ਕੋਈ ਨਗਰ ਵੀ ਨਹੀਂ ਹੈ, ਬਹੁਤ ਭਾਰੀ ਸੰਘਣਾ ਜੰਗਲ ਹੈ, ਇੱਥੋਂ ਪ੍ਰਸ਼ਾਦਾ ਵੀ ਮੈਨੂੰ ਕਿੱਥੋਂ ਮਿਲਣਾ ਹੈ, ਇਸ ਵਾਸਤੇ ਆਪ ਕਿਰਪਾ ਕਰੋ।
ਸੁਣ ਬੋਲੇ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸੁਣ ਕਰਕੇ ਆਪ ਬਚਨ ਕਹਿਣ ਲੱਗੇ ਹਨ।
ਤੀਰਥ ਰਹੋ ਹੈ ਨਗਰ ਸਮੀਪਾ,
ਭਾਈ ਮਰਦਾਨਾ ਜੀ ਆਪਣੇ ਹਿਰਦੇ ਅੰਦਰ ਧੀਰਜ ਨੂੰ ਧਾਰਨ ਕਰਨਾ ਕਰੋ, ਹੁਣ ਅੱਗੇ ਨਗਰ ਪਾਸ ਹੀ ਆਉਣ ਵਾਲਾ ਹੈ।
ਵਿਲਾਮ ਦੇ ਕਰਤ ਪਿਆਨ,
ਇਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿਲਾਮ ਦੇ ਹੋਏ ਵਰਚਾਉਂਦੇ ਹੋਏ ਭਾਈ ਮਰਦਾਨਾ ਜੀ ਨੂੰ ਅੱਗੇ ਜਾ ਰਹੇ ਹਨ।
ਗਏ ਉਲੰਘ ਸਰਬ ਉਦਿਆਨਾ,
ਸਾਰਾ ਉਦਿਆਨਾ ਨਾਮ ਜੰਗਲ ਦਾ ਹੁੰਦਾ, ਬੀਆਬਾਨ ਦਾ ਸਾਰਾ ਜੰਗਲ ਲੰਘ ਗਏ।
ਤੀਨ ਕੋਸ ਤੇ ਨਗਰ ਸੁਹਾਵਾ,
ਤਿੰਨ ਕੋ ਤੇ ਇੱਕ ਸੋਭਨੀਕ ਨਗਰ ਸੀ,
ਮਰਦਾਨੇ ਕੋ ਪ੍ਰਭੂ ਦਿਖਾਵਾ।
ਤਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਦਿਖਾਇਆ ਕਿ ਮਰਦਾਨਿਆ ਦੇਖ ਆਓ, ਸਾਹਮਣੇ ਤਿੰਨ ਕੋਹ ਤੇ ਸੋਭਨੀਕ ਉੱਚਾ ਮੰਦਰ ਹੈ,
ਸੁੰਦਰ ਪੁਰ ਦੇਖੋ ਥਾਲੇ ਉੱਚੇ,
ਫਿਰ ਕਿੰਨਾ ਸੋਹਣਾ ਨਗਰ ਹੈ, ਉੱਚੇ ਉੱਚੇ ਮਹੱਲ ਬਣੇ ਹੋਏ ਨੇ, ਸੋਹਣੀਆਂ ਅਟਾਰੀਆਂ ਫੱਬਦੀਆਂ ਹਨ।
ਆਹੋ ਵਸਨ ਤਹ ਚਲੋ ਪਹੁੰਚੇ,
ਔਰ ਉਸ ਨਗਰ ਦੇ ਵਿੱਚ ਪਹੁੰਚ ਕਰਕੇ ਤੈਨੂੰ ਭੋਜਨ ਛਕਾਵਾਂਗੇ, ਤੂੰ ਰਮਨ ਭਾਉਂਦਾ ਰਜਮਾ ਭੋਜਨ ਛਕ ਲਵੀ।
ਸੁਣ ਬੋਲਿਓ ਹੇ ਪ੍ਰਭ ਗੁਣ ਖਾਨੀ,
ਹੇ ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ,
ਮਮ ਸਰੀਰ ਭਾ ਬਲ ਤੇ ਹਾਨੀ,
ਮਹਾਰਾਜ ਮੇਰਾ ਇਹ ਸਰੀਰ ਬਲ ਤੋਂ ਹੀਣਾ ਹੋ ਚੁੱਕਾ ਹੈ, ਕਿਉਂਕਿ ਪ੍ਰਸ਼ਾਦਾ ਨਹੀਂ ਛਕਿਆ, ਇਸ ਵਾਸਤੇ ਇਸ ਸਰੀਰ ਦੇ ਵਿੱਚ ਬਲ ਨਹੀਂ ਰਿਹਾ। ਵਿਦਵਾਨਾਂ ਦੀ ਰਾਏ ਅਨੁਸਾਰ ਇਸ ਸਰੀਰ ਦੀਆਂ ਤਿੰਨ ਖੁਰਾਕਾਂ ਨੇ, ਕਹਿੰਦੇ ਇੱਕ ਭੋਜਨ ਇਸ ਨੂੰ ਜੋ ਸਰੀਰ ਮੰਗਦਾ ਉਹ ਮਿਲੇ, ਦੂਸਰਾ ਇਸ ਨੂੰ ਨੀਂਦ ਵੀ ਇੱਕ ਭੋਜਨ ਹੈ, ਜੇ ਇਸ ਕੋਲ ਨੀਂਦ ਨਹੀਂ ਤਾਂ ਵੀ ਸਰੀਰ ਦੇ ਵਿੱਚ ਬਲ ਨਹੀਂ ਰਹਿੰਦਾ, ਤੀਸਰਾ ਭੋਜਨ ਇਸ ਦੀ ਖੁਸ਼ੀ ਹੈ, ਜੇ ਖੁਸ਼ੀ ਵੀ ਨਾ ਮਿਲੇ ਇਹ ਭੋਜਨ ਨਾ ਮਿਲੇ ਤਾਂ ਵੀ ਸਰੀਰ ਵਿੱਚ ਬਲ ਨਹੀਂ ਰਹਿੰਦਾ। ਇਹ ਤਿੰਨੇ ਚੀਜ਼ਾਂ ਨੀਂਦ ਖੁਸ਼ੀ ਤੇ ਭੋਜਨ ਇੱਕ ਸਾਰ ਮਿਲਣੀਆਂ ਚਾਹੀਦੀਆਂ ਨੇ, ਸਮੇਂ ਅਨੁਸਾਰ ਖਾਧਾ ਹੋਇਆ ਭੋਜਨ ਭੁੱਖ ਰੱਖ ਕਰਕੇ ਗੁਰਮੁਖ ਥੋੜਾ ਖਾਵਣਾ ਥੋੜਾ ਸਵਣਾ, ਭਾਵ ਜਿੰਨਾ ਸਰੀਰ ਦੇ ਨਾਲ ਬਲ ਚਾਹੀਦਾ ਉਹਨਾਂ ਕੋ ਛਕੇ, ਔਰ ਸਮੇਂ ਦੇ ਨਿਯਮ ਦੇ ਵਿੱਚ ਛਕੇ, ਉਹ ਖਾਧਾ ਹੋਇਆ ਭੋਜਨ ਬਲ ਦਿੰਦਾ। ਪਰ ਉਸ ਭੋਜਨ ਦਾ ਖਾਣ ਦਾ ਲਾਭ ਤਾਂ ਹੀ ਹੈ ਜੇ ਉਸ ਕੋਲ ਨੀਂਦ ਹੈ, ਜੇ ਗੁਰਮੁਖ ਜਨ ਘੱਟ ਤੋਂ ਘੱਟ 4 ਘੰਟੇ ਜਾਂ 6 ਘੰਟੇ ਜਾਂ 8 ਘੰਟੇ ਨੀਂਦ ਤਾਂ ਲਵੇ, ਇਸ ਸਰੀਰ ਦੇ ਵਿੱਚ ਬਲ ਪਰਿਪੂਰਨ ਰਹਿੰਦਾ। ਕਹਿੰਦੇ ਨੀਂਦ ਦਾ ਭੋਜਨ ਤਾਂ ਕਰ ਸਕਦਾ ਜੇ ਖੁਸ਼ੀ ਹੋਵੇਗੀ, ਜੇ ਘਰ ਦੇ ਵਿੱਚ ਕਲੇਸ਼ ਹੋਵੇ ਗਮੀ ਹੋਵੇ ਤੇ ਉਸ ਦੇਹੀ ਦੇ ਅੰਦਰ ਨੀਂਦ ਕਿੱਥੋਂ ਆਵੇਗੀ, ਉਸ ਨੂੰ ਕਦੇ ਨੀਂਦ ਨਹੀਂ ਆਉਂਦੀ। ਇਸੇ ਤਰ੍ਹਾਂ ਇਹ ਤਿੰਨੇ ਭੋਜਨ ਸਮਾਨ ਹੋਣੇ ਚਾਹੀਦੇ ਨੇ, ਜੇ ਘਰ ਦੇ ਵਿੱਚ ਖੁਸ਼ੀ ਹੈ ਪਰ ਖਾਣ ਵਾਸਤੇ ਕੁਝ ਨਹੀਂ ਕੀ ਛਕੇਗਾ, ਫਿਰ ਉਸ ਕੋਲ ਭੋਜਨ ਨਹੀਂ ਹੈ, ਜੇ ਭੋਜਨ ਨਹੀਂ ਹੈ ਤੇ ਫਿਰ ਉਸ ਕੋਲ ਨੀਂਦ ਨਹੀਂ ਹੈ। ਇਸ ਤਰੀਕੇ ਦੇ ਨਾਲ ਇਹਨਾਂ ਤਿੰਨਾਂ ਦਾ ਆਪਸ ਦੇ ਵਿੱਚ ਸੁਮੇਲ ਹੈ, ਇੱਕ ਸਰੀਰ ਦੇ ਦੁਆਲੇ ਇਹ ਤਿੰਨੇ ਵਸਤੂਆਂ ਘੁੰਮਦੀਆਂ ਨੇ, ਜੇ ਤਿੰਨੇ ਸਮਾਨ ਹਨ ਤੇ ਇਸ ਸਰੀਰ ਦੇ ਵਿੱਚ ਬਲ ਹੈ, ਜੇ ਦੇਹੀ ਕਾਇਮ ਹੈ ਫਿਰ ਇਸ ਕੋਲ ਸਿਮਰਨ ਵੀ ਹੈ ਬੰਦਗੀ ਵੀ ਹੈ, ਔਰ ਜੇ ਸਰੀਰ ਹੀ ਨਿਰਬਲ ਹੋ ਗਿਆ ਨਾ ਕਿਸੇ ਦੀ ਸੇਵਾ ਕਰ ਸਕਦਾ ਨਾ ਸਿਮਰਨ ਕਰ ਸਕਦਾ ਨਾ ਸਤਸੰਗਤ ਕਰ ਸਕਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਬੇਨਤੀ ਕਰਦੇ ਨੇ, ਮਹਾਰਾਜ ਕਈ ਦਿਨ ਹੋ ਗਏ ਭੋਜਨ ਨਹੀਂ ਛਕਿਆ, ਜਿਸ ਕਰਕੇ ਇਹ ਸਰੀਰ ਨਿਰਬਲ ਹੋ ਗਿਆ, ਇਸ ਕੋਲ ਬਲ ਨਹੀਂ ਰਿਹਾ, ਇੱਕ ਵੀ ਕਦਮ ਇਹ ਸਰੀਰ ਅੱਗੇ ਨਹੀਂ ਰੱਖ ਸਕਦਾ।
ਮ੍ਰਿਤ ਹੋਏ ਪਰਿਓ ਰਹਿਓ ਕਿਹੇ ਥਨ।
ਇਹ ਤਾਂ ਕਿਸੇ ਥਾਂ ਤੇ ਮ੍ਰਿਤੂ ਹੋ ਕੇ ਮੁਰਦਾ ਹੋ ਕੇ ਪਿਆ ਰਹੇਗਾ।
ਸਭ ਵਿਦ ਮੈਂ ਨਿਰਣੇ ਕਰ ਜਾਣਾ,
ਕਿਉਂਕਿ ਸਾਰਿਆਂ ਤਰੀਕਿਆਂ ਕਰਕੇ ਸਾਰੀਆਂ ਵਿਧੀਆਂ ਕਰਕੇ ਮੈਂ ਇਹ ਨਿਰਣਾ ਕਰ ਲਿਆ ਕਿ ਇਸ ਸਰੀਰ ਕੋਲ ਹੁਣ ਇਹ ਤਾਕਤ ਨਹੀਂ ਹੈ।
ਕੀਨ ਖੁਦਾਏ ਅਭੇ ਮ੍ਰਿਤ ਮੋਰੀ,
ਕਿਉਂਕਿ ਪਤਾ ਨਹੀਂ ਹੁਣ ਇਹ ਰੱਬ ਨੂੰ ਕੀ ਪਾਉਂਦਾ, ਕਦੋਂ ਮੇਰੀ ਇੱਥੇ ਮੌਤ ਹੋ ਜਾਵੇ।
ਜਗ ਜੀਵਨ ਤੇ ਟੁੱਟੀ ਡੋਰੀ,
ਕਿਉਂਕਿ ਸੰਸਾਰ ਦੇ ਵਿੱਚ ਜਿਉਣ ਦੀ ਡੋਰੀ ਟੁੱਟ ਚੁੱਕੀ ਹੈ। ਪੇਟ ਦੇ ਵਿੱਚ ਭੁੱਖ ਨੇ ਤੰਗ ਕੀਤਾ ਹੋਇਆ, ਕਈ ਦਿਨਾਂ ਤੋਂ ਭੋਜਨ ਨਹੀਂ ਛਕਿਆ, ਸਰੀਰ ਨਿਰਬਲ ਹੋ ਚੁੱਕਾ, ਹੁਣ ਜਿਉਣ ਦੀ ਆਸ ਕਿੱਥੇ ਬੱਝੀ ਹੋਈ ਹੈ। ਜਦ ਭੁੱਖ ਤੰਗ ਕਰਦੀ ਹੈ ਨਾ, ਤਿਸ ਵੇਲੇ ਮਨੁੱਖ ਨੂੰ ਪਤਾ ਲੱਗਦਾ ਕਿ ਮੇਰੀ ਜਿਉਣ ਦੀ ਡੋਰੀ ਟੁੱਟ ਗਈ ਹੈ। ਕਿਉਂਕਿ ਸਭ ਤੋਂ ਵੱਡਾ ਦੁੱਖ ਹੈ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਇਹ ਦੇਹੀ ਦੇ ਦੋ ਰੋਗ ਨੇ। ਔਰ ਦੇਹੀ ਦੇ ਰੋਗ ਤੰਗ ਇੰਨਾ ਕਰਦੇ ਨੇ, ਸੰਸਾਰ ਦੇ ਵਿੱਚੋਂ ਜਿਉਣ ਦੀ ਆਸ ਮੁੱਕ ਜਾਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਭਾਈ ਮਰਦਾਨਾ, ਸਤਿਗੁਰੂ ਮਹਾਰਾਜ ਇਸ ਸੰਸਾਰ ਦੇ ਵਿੱਚੋਂ ਜਿਉਣ ਦੀ ਡੋਰੀ ਟੁੱਟ ਚੁੱਕੀ ਹੈ, ਪਤਾ ਨਹੀਂ ਮੌਤ ਕਿੱਥੇ ਆ ਜਾਵੇ।
ਆਇਓ ਨਗਰ ਤਹਾਂ ਕਿਆ ਹੋਏ,
ਜੇ ਅੱਗੇ ਨਗਰ ਵੀ ਤਿੰਨ ਕੋਹ ਤੇ ਮੈਂ ਚੱਲ ਕਰਕੇ ਪਹੁੰਚ ਗਿਆ, ਫਿਰ ਕੀ ਹੋ ਜਾਵੇਗਾ।
ਕੀਰ ਗੰਠ ਹਮਦਾਮ ਨਾ ਕੋਏ,
ਦੂਸਰਾ ਕਾਰਨ ਮਹਾਰਾਜ ਮੇਰੇ ਕਿਹੜੇ ਇਸ ਪੱਲੇ ਦੇ ਨਾਲ ਕੋਈ ਦਮੜੇ ਬੱਝੇ ਹੋਏ ਨੇ, ਜਿਹੜੇ ਦਮੜਿਆਂ ਨੂੰ ਮੈਂ ਰੁਪਈਆਂ ਨੂੰ ਖਰਚ ਕਰਕੇ ਇਸ ਨਗਰ ਦੇ ਵਿੱਚੋਂ ਭੋਜਨ ਖਰੀਦ ਕੇ ਛਕ ਲਵਾਂਗਾ। ਇਸ ਵਾਸਤੇ ਇਹ ਦੂਸਰਾ ਕਾਰਨ ਵੀ ਸਾਡੇ ਕੋਲ ਪਰਿਪੂਰਨ ਨਹੀਂ ਹੈ।
ਬਿਨਾਂ ਲਿਆ ਕੋਈ ਦੇਵੈ ਨਹੀਂ,
ਔਰ ਬਿਨਾਂ ਦਮੜਿਆਂ ਤੋਂ ਦੱਸੋ ਇਸ ਸੰਸਾਰ ਦੇ ਵਿੱਚ ਕੌਣ ਕਿਸੇ ਨੂੰ ਭੋਜਨ ਦਿੰਦਾ ਹੈ। ਔਰ ਫਿਰ ਅਸੀਂ ਕਿਸੇ ਦੇ ਦੇਸ਼ ਵਿੱਚ ਵਿਚਰ ਰਹੇ ਹਾਂ, ਇਸ ਦੇਸ਼ ਦੇ ਵਿੱਚ ਸਾਨੂੰ ਬਿਨਾਂ ਦਮੜਿਆਂ ਤੋਂ ਕੌਣ ਭੋਜਨ ਦੇਵੇਗਾ।
ਕੈਸੇ ਖਾਉਂ ਅਸਨਪੁਰ ਮਾਹੀ,
ਔਰ ਇਸ ਨਗਰ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਮੈਂ ਭੋਜਨ ਛਕਾਂਗਾ।
ਸ੍ਰੀ ਗੁਰ ਸੁਣੇ ਵਾਕ ਅਸ ਜਬ ਹੀ,
ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਅਜਿਹੇ ਤਰਲਿਆਂ ਵਾਲੇ ਬਚਨ ਸੁਣੇ,
ਪਗ ਸੁਰੇ ਤੁਮ ਫਰੋਰੀ ਤਬ ਹੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਨਾਲ ਅੰਗੂਠੇ ਦੇ ਨਾਲ ਉਸ ਧਰਤੀ ਦੀ ਰੇਤ ਨੂੰ ਫਰੋਲਿਆ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਇਹ ਬੇਨਤੀ ਬੜੇ ਤਰਲਿਆਂ ਵਾਲੀ ਸੀ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਧੀਰਜ ਦੇਣ ਵਾਸਤੇ ਤੇ ਆਪਣੇ ਸੱਜੇ ਚਰਨ ਦੇ ਨਾਲ ਅੰਗੂਠੇ ਦੇ ਨਾਲ ਉਸ ਧਰਤੀ ਦੀ ਰੇਤ ਨੂੰ ਫਰੋਲਿਆ ਹੈ।
ਅਦਭੁਤ ਲਾਲ,
ਇੱਕ ਅਸਚਰਜ ਲਾਲ ਉਸ ਧਰਤੀ ਦੇ ਹੇਠੋਂ ਨਿਕਲਿਆ।
ਜਾ ਕੀ ਸ਼ੋਭਾ ਦੀਪਤ ਵਿਸ਼ਾਲ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ, ਜਿਸ ਦੀ ਸ਼ੋਭਾ ਬਹੁਤ ਹੀ ਪ੍ਰਕਾਸ਼ਮਾਨ ਅਤੇ ਅਸਚਰਜ ਜਨਕ ਸੀ।
ਬੰਧਨ ਗੰਠ ਚਾਹਿਓ ਮਰਦਾਨਾ,
ਇਸ ਵੇਲੇ ਮਹਾਰਾਜ ਕਹਿੰਦੇ ਮਰਦਾਨਿਆ ਜੇ ਚਾਹੁੰਦਾ ਤੇ ਇਸ ਨੂੰ ਆਪਣੇ ਪੱਲੇ ਦੇ ਨਾਲ ਬੰਨ ਲੈ। ਔਰ ਆਪਣੇ ਕੱਪੜੇ ਨਾਲ ਇਸ ਦੁਪੱਟੇ ਦੇ ਨਾਲ ਗੰਢ ਦੇ ਕੇ ਬੰਨ ਲੈ। ਔਰ ਹੁਣ ਆਪਣੇ ਹਿਰਦੇ ਅੰਦਰ ਧੀਰਜ ਧਾਰਨ ਕਰ ਲੈ ਤੇ ਸਾਡੇ ਨਾਲ ਅੱਗੇ ਨੂੰ ਵੱਧ।
ਹੋਰ ਪੰਥ ਟਿਗ ਹੈ ਪੁਰਥਨ,
ਔਰ ਥੋੜਾ ਹੀ ਰਸਤਾ ਹੋਰ ਰਹਿ ਗਿਆ, ਅੱਗੇ ਨਾਲ ਹੀ ਨਗਰ ਆਉਣ ਵਾਲਾ ਹੈ।
ਦੋਹਰਾ ਇਹ ਪਾਹਨ ਕਿਆ ਕਾਜ ਹੈ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਇਹ ਜਿਹੜਾ ਤੁਸੀਂ ਮੈਨੂੰ ਪੱਥਰ ਦਿੱਤਾ ਇਹ ਮੇਰੇ ਕਿਸ ਕਾਜ ਆਉਣ ਵਾਲਾ ਹੈ। ਕਿਉਂਕਿ ਭਾਈ ਮਰਦਾਨਾ ਜੀ ਨਹੀਂ ਜਾਣਦੇ ਕਿ ਸਤਿਗੁਰਾਂ ਨੇ ਇਹ ਲਾਲ ਦਿੱਤਾ ਔਰ ਬੜਾ ਬੇਕੀਮਤਾ ਹੈ, ਇਸ ਲਾਲ ਦੀ ਕੀਮਤ ਕੌਣ ਪਾ ਸਕਦਾ। ਤੇ ਇਸ ਵੇਲੇ ਭੁੱਖ ਤੋਂ ਤੰਗ ਹੋਇਆ ਕਹਿੰਦਾ ਖਿੱਝ ਕਰਕੇ ਕਿ ਮਹਾਰਾਜ ਇਹ ਜਿਹੜਾ ਪੱਥਰ ਦੇ ਤਾ ਮੇਰੇ ਪੱਲੇ ਬਣਾ ਤਾ ਇਹ ਅੱਗੇ ਜਾ ਕੇ ਕਿਸ ਕੰਮ ਆਵੇਗਾ।
ਕਛੂ ਨਾ ਦੇਵਹਿ ਕੋਏ,
ਔਰ ਇਸ ਪੱਥਰ ਨੂੰ ਲੈ ਕੇ ਮੈਨੂੰ ਕੌਣ ਭੋਜਨ ਦੇਵੇਗਾ। ਕਦੇ ਪੱਥਰਾਂ ਦੇ ਵਿੱਚੋਂ ਵੀ ਭੋਜਨ ਮਿਲਿਆ ਜਾਂ ਪੱਥਰਾਂ ਦਾ ਵਪਾਰ ਹੋਇਆ ਹੈ।
ਓਏ ਦਾਮ ਨੇ ਜੋ ਪਾਸ ਜੇ,
ਜੇ ਮੇਰੇ ਪੱਲੇ ਦੇ ਨਾਲ ਦਮੜੇ ਬੱਝੇ ਹੋਣ, ਮੇਰੇ ਪੱਲੇ ਕੁਝ ਧਨ ਹੋਵੇ,
ਚਾਹੇ ਜੋ ਲੈ ਵਹਿ ਸੋਏ,
ਔਰ ਜੋ ਮਨ ਭਾਉਂਦਾ ਹੋਵੇ ਉਹ ਮੈਂ ਲੈ ਸਕਦਾ ਹਾਂ।
ਜਾਓ ਭਈ ਜਾ ਕੇ ਬੰਦੇ ਭੁੱਖ ਨਾ ਜਾਵੇ ਹੈ,
ਜਿਨ੍ਹਾਂ ਦੇ ਇਸ ਪੱਥਰ ਬੰਨਣ ਦੇ ਨਾਲ ਕੀ ਮੇਰੀ ਭੁੱਖ ਚਲੀ ਜਾਵੇਗੀ। ਇਹ ਤੇ ਪੱਲੇ ਦੇ ਨਾਲ ਹੀ ਵਧਿਆ ਰਹਿ ਜਾਣਾ, ਕਿਸੇ ਨੇ ਵੀ ਇਸ ਨੂੰ ਲੈਣਾ ਨਹੀਂ, ਤੇ ਮੇਰੀ ਭੁੱਖ ਤਾਂ ਕਿਸੇ ਨੇ ਦੂਰ ਨਹੀਂ ਕਰਨੀ।
ਜਬ ਲੋ ਹਾਥ ਆਹਾਰ ਨ ਆਵਹਿ,
ਜਦੋਂ ਤੱਕ ਹੱਥ ਦੇ ਵਿੱਚ ਭੋਜਨ ਨਹੀਂ ਆ ਜਾਂਦਾ।
ਫਿਰ ਗੁਰ ਕਹੈ ਨਿਕਟ ਹੈ ਨਗਰੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤਦੋਂ ਤੱਕ ਇਹ ਪੇਟ ਦੀ ਭੁੱਖ ਖਤਮ ਨਹੀਂ ਹੁੰਦੀ ਜਦ ਤੱਕ ਹੱਥ ਵਿੱਚ ਭੋਜਨ ਨਾ ਆ ਜਾਵੇ। ਪਰ ਭਾਈ ਮਰਦਾਨਾ ਜੀ ਨੂੰ ਇਹ ਨਹੀਂ ਪਤਾ ਕਿ ਕਈ ਵਾਰੀ ਇਹ ਭੋਜਨ ਹੱਥਾਂ ਵਿੱਚ ਹੀ ਰਹਿ ਜਾਂਦਾ, ਉਹ ਵੀ ਪੇਟ ਵਿੱਚ ਨਹੀਂ ਜਾਂਦਾ ਜੇ ਮਾਲਕ ਦੀ ਆਗਿਆ ਨਾ ਹੋਵੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਅਸਚਰਜਨਕ ਕੌਤਕ ਤਾਂ ਖੁਦ ਕਰਾ ਰਹੇ ਨੇ, ਤੇ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਹੁਣ ਪਾਸ ਹੀ ਨਗਰੀ ਹੈ,
ਕੀਮਤ ਇਸ ਹੋਏ ਉਜਾਗਰੀ,
ਜੇ ਤੇਰੇ ਮਨ ਦੇ ਵਿੱਚ ਸ਼ੰਕਾ ਹੈ ਨਾ ਕਿ ਇਸ ਪੱਥਰ ਦੀ ਕੀਮਤ ਕੀ ਪੈਣੀ ਹੈ, ਤੇ ਇਸ ਪੱਥਰ ਦੇ ਨਾਲ ਕਿਹੜਾ ਮੈਨੂੰ ਭੋਜਨ ਮਿਲ ਜਾਣਾ, ਤੇ ਆ ਨਗਰੀ ਦੇ ਵਿੱਚ ਚਲਿਆ ਜਾਈ, ਇਸ ਪੱਥਰ ਦੀ ਕੀਮਤ ਉਸ ਨਗਰ ਦੇ ਵਿੱਚ ਜਾ ਕਰਕੇ ਪ੍ਰਗਟ ਹੋਵੇਗੀ।
ਤਿੰਨ ਕੋਸ਼ ਪਿਖ ਚੜ ਤਤ ਕਲ,
ਔਰ ਇਹ ਤਿੰਨ ਕੋਹ ਦਾ ਸਮਾਂ ਹੋਰ ਰਹਿ ਗਿਆ, ਕਿੰਨੀ ਕੁ ਦੂਰ ਹੈ ਇਹ ਵੇਖ ਲਾ, ਤੈਨੂੰ ਦੱਸ ਦਿੱਤਾ ਕਿ ਇੱਥੋਂ ਤਿੰਨ ਕੋਹ ਦਾ ਇਹ ਪੈਂਡਾ ਹੈ, ਇਸ ਨੂੰ ਸਾਡੇ ਨਾਲ ਚੱਲ ਕੇ ਤੈਅ ਕਰ ਲਾ।
ਇਉਂ ਧੀਰਜ ਦੇ ਤੁਰੇ ਕਿਰਪਾਲਾ,
ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧੀਰਜ ਦੇ ਕਰਕੇ ਭਾਈ ਮਰਦਾਨਾ ਜੀ ਨੂੰ ਅੱਗੇ ਚੱਲੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੋ ਹੀ ਸਾਥੀ ਨੇ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ, ਤੇ ਭਾਈ ਮਰਦਾਨਾ ਜੀ ਦੇ ਜ਼ਰੀਏ ਹੀ ਸਾਰੇ ਕੌਤਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ ਨੇ। ਜਦੋਂ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੌਤਕ ਕਰਦੇ, ਭਾਈ ਮਰਦਾਨਾ ਜੀ ਫਸ ਜਾਂਦੇ, ਤੇ ਫਿਰ ਭਾਈ ਬਾਲਾ ਜੀ ਨੂੰ ਇਹ ਗੱਲ ਕਹਿ ਦਿੰਦੇ ਕਿ ਬਾਲਿਆ ਸਾਡਾ ਸਾਥੀ ਹੈ, ਰਸਤੇ ਦੇ ਵਿੱਚ ਇਹ ਹਾਸ ਬਿਲਾਸ ਕਰਦਾ ਸੀ, ਕਿਉਂਕਿ ਮਹਾਰਾਜ ਰਸਤੇ ਵਿੱਚ ਪ੍ਰੇਰਿਤ ਕਰ ਲੈਂਦੇ, ਇਹ ਭੁੱਖ ਦੇ ਨਾਲ ਚਾਹੇ ਪਿਆਸ ਦੇ ਨਾਲ ਤੰਗ ਹੁੰਦਾ, ਚਾਹੇ ਕਿਤੇ ਏਂਡਕ ਬਣ ਕੇ ਫਸ ਜਾਂਦਾ। ਇਸ ਵਾਸਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਇਸ ਨਗਰੀ ਦੇ ਵਿੱਚ ਜਾ ਕਰਕੇ ਇਸ ਪੱਥਰ ਦੀ ਕੀਮਤ ਦਾ ਪਤਾ ਲੱਗ ਜਾਵੇਗਾ, ਤੇ ਤਿੰਨ ਕੁ ਕੋਹ ਦਾ ਸਮਾਂ ਰਹਿ ਗਿਆ, ਪੈਂਡਾ ਰਹਿ ਗਿਆ, ਤੇ ਇਸ ਨਗਰੀ ਨੂੰ ਸਾਹਮਣੇ ਦੇਖ ਲੈ, ਤੇ ਇਸ ਨਗਰੀ ਦੇ ਵਿੱਚ ਜਾ ਕੇ ਆਪਾਂ ਕੀਮਤ ਪਵਾ ਲਵਾਂਗੇ। ਕਿਰਪਾਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਧੀਰਜ ਦਿੱਤੀ ਹੈ ਔਰ ਹੌਸਲਾ ਦੇ ਕੇ ਆਪਣੇ ਨਾਲ ਤੋਰ ਲਿਆ ਹੈ।
ਅਤਿ ਲੱਜਤ ਹੋਵਤ ਮਰਦਾਨਾ,
ਭਾਈ ਮਰਦਾਨਾ ਜੀ ਮਨ ਦੇ ਅੰਦਰ ਤਾਂ ਬੜੇ ਖਿਜੇ ਨੇ, ਪਰ ਫਿਰ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਨਾਲ ਚੱਲ ਪਏ। ਹਿਰਦੇ ਵਿੱਚ ਤਾਂ ਖਿੱਜ ਬਹੁਤ ਆਉਂਦੀ ਹੈ ਕਿ ਭੁੱਖ ਵੀ ਨੀ ਲੱਗੀ ਹੈ, ਫਿਰ ਵੀ ਕਹਿੰਦੇ ਸਾਡੇ ਨਾਲ ਚੱਲ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਭੈ ਰੱਖਦਿਆਂ ਹੋਇਆਂ ਭਾਈ ਮਰਦਾਨਾ ਜੀ ਕੋਈ ਬਚਨ ਨਹੀਂ ਕਹਿੰਦੇ।
ਮੰਦ ਮੰਦ ਬੇਦੀ ਕੁਲ ਦੀਪਾ,
ਹੌਲੀ ਹੌਲੀ ਬੇਦੀਆਂ ਦੀ ਕੁਲ ਦੇ ਦੀਵੇ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਧਰਤੀ ਤੇ ਚਰਨ ਰੱਖਦਿਆਂ ਹੋਇਆਂ ਅੱਗੇ ਜਾ ਰਹੇ ਹਨ।
ਚੱਲ ਕਰ ਪਹੁੰਚੇ ਨਗਰ ਸਮੀਪਾ,
ਔਰ ਉਸ ਬਿਸੰਬਰਪੁਰ ਨਗਰ ਦੇ ਪਾਸ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੱਲਦੇ ਹੋਏ ਪਹੁੰਚ ਗਏ।
ਬਿਲੋਕ ਇਹ ਕਰਮਣੀਕਾ,
ਇੱਕ ਸੁੰਦਰ ਰਮਣੀਕਾ ਨਾਮ ਸੁੰਦਰ ਦਾ ਹੁੰਦਾ, ਸੁੰਦਰ ਬਿਟਪ ਰੁੱਖ ਨੂੰ ਦੇਖ ਕਰਕੇ, ਦਰਖਤ ਨੂੰ ਦੇਖ ਕਰਕੇ ਕਿ ਬੜੀ ਸੰਘਣੀ ਛਾਂ ਹੈ, ਉਸ ਹੇਠਾਂ ਮਹਾਰਾਜ ਬੈਠ ਗਏ।
ਬੈਠ ਗਏ ਤਹਿ ਸਭ ਜਗ ਟੀਕਾ,
ਸੰਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਿਸ਼ਾਨ ਸਰੂਪ, ਟੀਕਾ ਹੁੰਦਾ ਮੱਥੇ ਦਾ ਟਿੱਕਾ, ਟਿੱਕਾ ਉਸ ਨੂੰ ਲੱਗਦਾ ਜੋ ਸ਼੍ਰੋਮਣੀ ਹੋਵੇ, ਸ਼੍ਰੋਮਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਦਰਖਤ ਦੀ ਸ਼ਾਨ ਨੂੰ ਦੇਖ ਕਰਕੇ ਬੈਠੇ ਹਨ।
ਸਭ ਮਰਦਾਨੇ ਬਚਨ ਉਚਾਰਾ,
ਤਦੋਂ ਭਾਈ ਮਰਦਾਨਾ ਜੀ ਨੇ ਬਚਨ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ,
ਜਿਉਂ ਤੁਮ ਕਹੋ ਕਰੋ ਤਿਉਂ ਕਰ,
ਸਤਿਗੁਰੂ ਮਹਾਰਾਜ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਾਰਜ ਕਰਾਂਗਾ।
ਲਾਲ ਨਾਮ ਕਹਿ ਦਿਓ ਜੋ ਮੋਹੀ,
ਜੋ ਤੁਸੀਂ ਕਹਿ ਕੇ ਇਸ ਦਾ ਨਾਮ ਲਾਲ ਰੱਖਿਆ ਇਸ ਪੱਥਰ ਦਾ, ਔਰ ਜੋ ਮੈਨੂੰ ਇਹ ਤੁਸੀਂ ਲਾਲ ਨਾਮ ਦਾ ਪੱਥਰ ਦਿੱਤਾ ਹੈ,
ਕੌਣ ਕਾਜ ਅਬ ਹੋਈ,
ਹੁਣ ਇਸ ਲਾਲ ਤੋਂ ਕਿਹੜਾ ਕੰਮ ਸੋਹਰੇਗਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਦਰਖਤ ਦੀ ਛਾਂ ਹੇਠਾਂ ਬੈਠ ਗਏ, ਤੇ ਭਾਈ ਮਰਦਾਨਾ ਜੀ ਨੂੰ ਭੁੱਖ ਨੇ ਤੰਗ ਕੀਤਾ, ਤੇ ਮਹਾਰਾਜ ਨੇ ਇਹ ਤਾਂ ਕਿਹਾ ਹੀ ਨਹੀਂ ਕਿ ਜਾ ਮਰਦਾਨੇ ਆ ਇਸ ਲਾਲ ਦੀ ਕੀਮਤ ਪਵਾ ਲਾ, ਤੇ ਮਰਦਾਨੇ ਨੇ ਆਪ ਹੀ ਗੱਲ ਛੇੜ ਲਈ, ਮਹਾਰਾਜ ਤੁਸੀਂ ਜਿਹੜਾ ਵੀ ਕਾਰਜ ਕਰੋਗੇ ਮੈਂ ਉਹੀ ਕਰੂੰਗਾ, ਤੇ ਮੈਨੂੰ ਦੱਸੋ ਕਿ ਇਹ ਜਿਹੜਾ ਲਾਲ ਨਾਮ ਦਾ ਪੱਥਰ ਦਿੱਤਾ ਇਸ ਤੋਂ ਮੈਂ ਕਿਹੜਾ ਕਾਰਜ ਕਰਾਂ।
ਕਮਲ ਬਦਨ ਤੇ ਬਿਗਸ ਬਖਾਨਾ,
ਕਮਲ ਸਰੀਖੇ ਮੁਕੜੇ ਤੋਂ ਮਹਾਰਾਜ ਮੁਸਕਰਾਉਂਦੇ ਹੋਏ ਕਿ ਭਾਈ ਮਰਦਾਨਾ ਜੀ ਨੂੰ ਭੁੱਖ ਨੇ ਤੰਗ ਕੀਤਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਹਿਣ ਲੱਗੇ
ਨਗਰ ਨਾਮ ਜਾਣ ਹੋਕੇ ਨਾ ਜਾਣਾ।
ਸਤਿਗੁਰੂ ਮਹਾਰਾਜ ਨੇ ਇਹ ਨੀ ਕਿਹਾ ਕਿ ਮਰਦਾਨਿਆ ਜਾ, ਹੁਣੇ ਜਾ ਕਰਕੇ ਤੇ ਇਸ ਨਗਰ ਦੇ ਵਿੱਚੋਂ ਇਸ ਲਾਲ ਦੀ ਕੀਮਤ ਪਵਾ ਲੈ। ਮਹਾਰਾਜ ਨੇ ਫਿਰ ਗੱਲ ਪਲਟਾ ਦਿੱਤੀ, ਕਹਿੰਦੇ ਮਰਦਾਨਿਆ ਕੀ ਤੂੰ ਇਸ ਨਗਰ ਦਾ ਨਾਮ ਜਾਣਦਾ ਹੈ?
ਹੇ ਪ੍ਰਭ ਜੀ ਕਿਆ ਨਾਮ ਹੈ ਮਾਹੀ?
ਹੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਅਸੀਂ ਇਸ ਨਗਰ ਦੇ ਨਾਮ ਤੋਂ ਕੀ ਲੈਣਾ ਹੈ?
ਭਸਨ ਖਾਨ ਦੇਵ ਹੁਕੈ ਨਾਹੀ।
ਸਾਨੂੰ ਕਿਹੜਾ ਨਗਰ ਦੇ ਨਾਮ ਨੇ ਇਹ ਭੋਜਨ ਦੇ ਦੇਣਾ? ਕਿ ਜੇ ਨਗਰ ਦਾ ਨਾਮ ਪਤਾ ਲੱਗ ਜਾਏ ਤੇ ਪਤਾ ਲੱਗਣ ਤੋਂ ਕਿਹੜਾ ਭੋਜਨ ਆ ਜਾਣਾ ਹੈ? ਇਸ ਵਾਸਤੇ ਅਸੀਂ ਇਸ ਨਗਰ ਦੇ ਨਾਮ ਤੋਂ ਕੀ ਲੈਣਾ?
ਜੋ ਵਿਧ ਕਰਨੀ ਨਹੀਂ ਬਤਾਵੋ।
ਸਤਿਗੁਰੂ ਪਾਤਸ਼ਾਹ ਮਹਾਰਾਜ, ਜਿਹੜੀ ਵਿਧੀ ਕਰਨੀ ਹੈ ਇਸ ਪੱਥਰ ਦੀ ਕੀਮਤ ਪਵਾਉਣ ਦੀ, ਉਹ ਕਿਰਪਾ ਕਰਕੇ ਤੁਸੀਂ ਦੱਸਦੇ ਨਹੀਂ।
ਬਾਤਾਂ ਕਰਤਾ ਇੰਜਸ ਬਤਾਵੋ।
ਮਹਾਰਾਜ ਤੁਸੀਂ ਹੋਰ ਹੋਰ ਗੱਲਾਂ ਦੇ ਵਿੱਚ ਵਿਚਾਰ ਕਰਕੇ ਸਾਰਾ ਹੀ ਦਿਨ ਬਤੀਤ ਕਰਾ ਦਿੱਤਾ ਹੈ।
ਬੋਲੇ ਸੁਖ ਤਾਮੂ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਸੁੱਖਾਂ ਦੇ ਘਰ ਭਾਈ ਮਰਦਾਨਾ ਜੀ ਦੀ ਭੁੱਖ ਨੂੰ ਮਿਟਣ ਵਾਸਤੇ, ਭੋਜਨ ਦੀ ਪ੍ਰਾਪਤੀ ਵਾਸਤੇ ਬਚਨ ਕਹਿਣ ਲੱਗੇ।
ਜਾਨ ਬਿਸ਼ੰਬਰਪੁਰ ਇਹ ਨਾਮੂ।
ਭਾਈ ਮਰਦਾਨਾ ਜੀ, ਇਸ ਨਗਰ ਦਾ ਨਾਮ ਜਾਣ ਲੈ, ਇਸ ਨਗਰ ਦਾ ਨਾਮ ਬਿਸ਼ੰਬਰਾਪੁਰ ਹੈ।
ਓ ਨਾਮ ਨਗਰ ਕੋ ਹੋ।
ਭਾਈ ਮਰਦਾਨਾ ਜੀ ਫਿਰ ਖਿੱਝ ਕੇ ਕਹਿੰਦੇ, ਮਹਾਰਾਜ ਭਾਵੇਂ ਨਗਰ ਦਾ ਕੋਈ ਨਾਮ ਹੋਵੇ,
ਬਹੁਤ ਸ਼ੁਦਾ ਲੱਗੀ ਅਬ ਮੋਹ,
ਮੈਨੂੰ ਤਾਂ ਭੁੱਖ ਲੱਗੀ ਹੈ ਬਹੁਤ ਜ਼ਿਆਦਾ, ਤੁਸੀਂ ਮੈਨੂੰ ਬਾਰ ਬਾਰ ਨਗਰ ਦਾ ਨਾਮ ਹੀ ਦੱਸੀ ਜਾਂਦੇ ਹੋ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਲੇ ਥੋੜਾ ਥੋੜਾ ਮੁਸਕਰਾਉਂਦੇ ਨੇ ਤੇ ਨਾਲੇ ਭਾਈ ਮਰਦਾਨਾ ਜੀ ਨੂੰ ਛੇੜੀ ਜਾਂਦੇ। ਕਹਿਣ ਲੱਗੇ, ਮਰਦਾਨਿਆ ਤੂੰ ਜਾਣਦਾ ਇਸ ਨਗਰ ਦਾ ਨਾਮ ਕੀ ਹੈ? ਇਸ ਨਗਰ ਦਾ ਨਾਮ ਬਿਸੰਬਰਾਪੁਰ ਹੈ। ਤੇ ਭਾਈ ਮਰਦਾਨਾ ਜੀ ਖਿੱਝ ਕੇ ਕਹਿੰਦੇ, ਮੈਨੂੰ ਭੁੱਖ ਨੇ ਤੰਗ ਕੀਤਾ, ਤੁਸੀਂ ਨਗਰ ਦਾ ਨਾਮ ਦੱਸੀ ਜਾਂਦੇ ਹੋ।
ਸ਼ਰਮ ਤੇ ਨਿਰਬਲ ਕਾਇਆ ਸਗਰੀ।
ਕਿਉਂਕਿ ਇੱਕ ਪੈਂਡਾ ਉਪਰੋਂ ਅਸੀਂ ਪੈਦਲ ਚੱਲ ਕੇ ਆਏ ਹਾਂ ਤੇ ਉਸ ਦੀ ਵੀ ਥਕਾਵਟ ਹੋਈ ਹੈ, ਉਹ ਥਕਾਵਟ ਨੇ ਔਰ ਭੁੱਖ ਨੇ ਇਹ ਸਰੀਰ ਨਿਰਬਲ ਕਮਜ਼ੋਰ ਕੀਤਾ ਹੈ।
ਕਿਉਂ ਪਹੁੰਚੇ ਹੈ ਟਿਗ ਨਗਰੀ।
ਮਸਾਂ ਮਸਾਂ ਅਸੀਂ ਚੱਲ ਕਰਕੇ ਇਸ ਨਗਰੀ ਦੇ ਪਾਸ ਪਹੁੰਚੇ ਹਾਂ।
ਦੋਹਰਾ ਕਰੁਣਾ ਨਿਧ ਬਿਖਸ਼ੇ ਬਹੁਰ।
ਇਸ ਵੇਲੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਮਲੇ ਸਰੀਖੇ ਮੁਕੜੇ ਤੋਂ ਮੁਸਕਰਾਏ।
ਬੋਲੇ ਤੇ ਸੋ ਬੈਨ।
ਭਾਈ ਮਰਦਾਨਾ ਜੀ ਦੇ ਤਾਈ ਬਚਨ ਕਹਿਣ ਲੱਗੇ,
ਨਗਰ ਵਿਖੇ ਗਮਨ ਹੋਆ ਬੈ।
ਭਾਈ ਮਰਦਾਨਾ ਜੀ, ਇਸ ਨਗਰ ਦੇ ਵਿੱਚ ਹੁਣ ਤੁਸੀਂ ਚਲੇ ਜਾਵੋ।
ਖੋਜ ਜਹੁਰੀ ਐਨ।
ਜਿੱਥੇ ਕਿਸੇ ਜਹੁਰੀ ਦਾ ਘਰ ਹੋਵੇ ਨਾ, ਉਹ ਘਰ ਲੱਭ ਜਾ ਕੇ ਇਸ ਨਗਰੀ ਵਿੱਚੋਂ। ਹੁਣ ਭਾਈ ਮਰਦਾਨਾ ਜੀ, ਮੈਨੂੰ ਭੁੱਖ ਨੇ ਤੰਗ ਕੀਤਾ ਹੋਇਆ ਤੇ ਸਾਰੇ ਨਗਰ ਦੇ ਵਿੱਚੋਂ ਕਿੱਥੋਂ ਜਾ ਕੇ ਜੌਹਰੀ ਦਾ ਘਰ ਲੱਭੇ? ਇੱਕ ਬੇਗਾਨਾ ਦੇਸ਼ ਹੈ, ਬੇਗਾਨੇ ਦੇਸ਼ ਦੇ ਵਿੱਚੋਂ ਕਿਸੇ ਦਾ ਘਰ ਲੱਭਣਾ ਕਿਹੜਾ ਸੌਖਾ ਪਿਆ? ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਭਾਈ ਮਰਦਾਨਾ ਜੀ ਨੂੰ ਕਹਿ ਦਿੱਤਾ ਮੁਸਕਰਾਉਂਦਿਆਂ ਹੋਇਆਂ, ਕਿ ਮਰਦਾਨਿਆ ਇਸ ਨਗਰ ਦੇ ਵਿੱਚੋਂ ਜੌਹਰੀ ਦਾ ਘਰ ਲੱਭ।
ਵਿੱਚ ਹੋ ਜਾਏ ਤਾਂ ਇਹ ਲਾਲਾ।
ਜੇ ਜੌਹਰੀ ਦਾ ਘਰ ਲੱਭ ਜਾਵੇ ਤੇ ਉਸ ਜੌਹਰੀ ਨੂੰ ਮਿਲ ਕਰਕੇ ਤੇ ਇਸ ਲਾਲ ਨੂੰ ਵੇਚ ਲਵੀ।
ਸ਼੍ਰੋਣ ਤਤ ਕਰਲਾ।
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਚਨ ਸੁਣੇ ਤੇ ਭਾਈ ਮਰਦਾਨਾ ਜੀ ਛੇਤੀ ਉੱਠ ਕੇ ਉਸ ਨਗਰ ਦੇ ਵਿੱਚ ਚਲੇ ਗਏ।
ਜਾਏ ਜੌਹਰੀ ਕੋ ਦਿਖ ਰਾਇਓ।
ਔਰ ਇਹ ਨੀ ਦੇਖਿਆ ਕਿ ਇਹ ਜੌਹਰੀ ਹੈ ਕਿ ਬਾਣੀ ਹੈ। ਜਾ ਕੇ ਫਟਾ ਦੇ ਨਾਲ ਆਪਣੇ ਤਮੜੇ ਪੱਲੇ ਦੇ ਨਾਲੋਂ ਖੋਲ ਕੇ ਗੰਢ ਉਹ ਲਾਲ ਉਸ ਦੇ ਅੱਗੇ ਰੱਖਤਾ।
ਤਾਂ ਮੋਲ ਸੁਣਾਇਓ।
ਹੁਣ ਬਾਣੀਏ ਨੂੰ ਕੀ ਪਤਾ ਕਿ ਲਾਲ ਦੀ ਕੀਮਤ ਕੀ ਹੁੰਦੀ ਹੈ? ਉਸ ਨੂੰ ਤਾਂ ਆਪਣੇ ਸੌਦੇ ਵੇਚਣ ਦਾ ਪਤਾ ਤੇ ਰੁਪਈਆਂ ਦਾ ਪਤਾ, ਵੱਟਿਆਂ ਦਾ ਪਤਾ, ਇਹ 100 ਗ੍ਰਾਮ ਦਾ, ਇਹ 10 ਗ੍ਰਾਮ ਦਾ। ਉਸ ਨੇ ਉਹ ਪੱਥਰ ਦੇਖ ਕਰਕੇ ਕਿ ਬੜਾ ਚਮਕੀਲਾ, ਕਹਿੰਦਾ ਚਾਂਦੀ ਦੇ 3 ਰੁਪਈਏ ਲੈ ਲਏ। 3 ਰੁਪਈਏ ਚਾਂਦੀ ਦਾ ਉਸ ਦਾ ਕੀਮਤ ਪਾਈ।
ਮਰਦਾਨੇ ਮਨ ਕੀਨ ਵਿਚਾਰਾ।
ਇਸ ਵੇਲੇ ਭਾਈ ਮਰਦਾਨਾ ਜੀ ਨੇ ਮਨ ਵਿੱਚ ਵਿਚਾਰ ਕੀਤੀ ਹੈ,
ਲਾਲ ਮੋਲ ਨਰ ਕਹਿਤ ਅਪਾਰਾ।
ਕਿਉਂਕਿ ਮੈਂ ਪਹਿਲਾਂ ਵੀ ਇਹ ਸੁਣਦਾ ਹੁੰਦਾ ਸੀ ਕਿ ਲਾਲਾਂ ਦੀ, ਹੀਰਿਆਂ ਦੀ, ਜਵਾਹਰਾਂ ਦੀ ਕੀਮਤ ਬਹੁਤ ਹੁੰਦੀ ਹੈ, ਤੇ ਇਸ ਨੇ ਤਾਂ ਚਾਂਦੀ ਦੇ 3 ਰੁਪਈਏ ਕੀਮਤ ਪਾਈ ਹੈ। ਤੇ ਮਨ ਵਿੱਚ ਵਿਚਾਰ ਕਰਕੇ ਉਸ ਬਾਣੀਏ ਨੂੰ, ਜਿਸ ਨੂੰ ਇਸ ਨੇ ਜੌਹਰੀ ਸਮਝ ਲਿਆ ਸੀ, ਉਸ ਵਕਤ ਭਾਈ ਮਰਦਾਨਾ ਜੀ ਕਹਿਣ ਲੱਗੇ,
ਬੂਝਾਂ ਸੰਗੀ ਬਾਹਰ ਬੈਸੇ।
ਕਿ ਐ ਜੌਹਰੀ ਜੀ, ਮੇਰੇ ਸੰਗੀ, ਮੇਰੇ ਸਾਥੀ ਬਾਹਰ ਬੈਠੇ ਨੇ, ਤੇ ਮੈਂ ਉਹਨਾਂ ਨੂੰ ਪੁੱਛ ਕੇ ਆਉਣਾ ਕਿ ਕੀ 3 ਰੁਪਈਆਂ ਦਾ ਚਾਂਦੀ ਦੇ ਰੁਪਈਆਂ ਦਾ ਇਹ ਜਿਹੜਾ ਲਾਲ ਹੈ ਇਹ ਵੇਚਣਾ ਹੈ। ਮੈਂ ਆਪਣੇ ਸਾਥੀਆਂ ਨੂੰ ਪੁੱਛ ਕੇ ਦੇਵਾਂਗਾ।
ਵੇਖਰ ਲਾਲ ਆਪਣੇ ਪਾਸਾ।
ਭਾਈ ਮਰਦਾਨਾ ਜੀ ਨੇ ਇਹ ਮਨ ਚ ਵਿਚਾਰ ਕਰ ਲਈ ਕਿ ਲੋਕੀ ਕਹਿੰਦੇ ਨੇ ਕਿ ਇਸ ਦੀ ਬੜੀ ਕੀਮਤ ਹੈ, ਤੇ ਉਸ ਬਾਣੀਏ ਤੋਂ ਇਹ ਲਾਲ ਵਾਪਸ ਲੈ ਲਿਆ। ਵਾਪਸ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਰਿਹਾ ਹੈ। ਸੁੱਖਾਂ ਦੀ ਅਵਧੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿੱਥੇ ਬੈਠੇ ਨੇ ਤਿਸ ਸਤਿਗੁਰਾਂ ਦੇ ਪਾਸ ਆ ਗਿਆ।
ਇੱਕ ਜੌਹਰੀ ਪਹਿਕਰ ਬੋਲਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਜੌਹਰੀ ਮਿਲਿਆ ਤੇ ਉਸ ਨੇ ਇਸ ਲਾਲ ਨੂੰ ਦੇਖ ਕਰਕੇ ਕਿਹਾ ਸੀ ਔਰ ਇਹ ਚਾਂਦੀ ਦੇ 3 ਰੁਪਈਏ ਇਸ ਦਾ ਮੁੱਲ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਭਾਈ ਮਰਦਾਨਾ ਜੀ ਤੋਂ ਇਹ ਬਚਨ ਸੁਣੇ, ਮਹਾਰਾਜ ਕਹਿੰਦੇ ਮਰਦਾਨਿਆ ਤੂੰ ਅਜੇ ਕਿਸੇ ਜੌਹਰੀ ਦੇ ਕੋਲ ਨਹੀਂ ਗਿਆ, ਇਹ ਕੋਈ ਬਾਣੀਆਂ ਹੋ ਸਕਦਾ ਜਿਸ ਨੇ ਇਹ ਚਾਂਦੀ ਦੇ 3 ਰੁਪਈਏ ਕੀਮਤ ਪਾਈ ਹੈ। ਤੂੰ ਕਿਸੇ ਜੌਹਰੀ ਦੇ ਪਾਸ ਜਾ, ਜਦ ਜੌਹਰੀ ਦੇ ਕੋਲ ਜਾਵੇਂਗਾ ਤਦ ਪਤਾ ਲੱਗਣਾ ਕਿ ਇਸ ਪੱਥਰ ਦੀ ਕੀਮਤ ਕੀ ਹੈ। ਤੇ ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰਿਆ ਕਿ ਭਾਈ ਮਰਦਾਨਾ ਜੀ ਨੂੰ ਭੁੱਖ ਵਾਕਈ ਬਹੁਤ ਲੱਗੀ ਹੈ। ਮਹਾਰਾਜ ਕਹਿੰਦੇ ਸਾਲ ਸਰਾਏ ਜੌਹਰੀ ਨਾਮ ਹੈ ਉਸ ਜੌਹਰੀ ਦਾ, ਤੇ ਜਾ ਕਿਸੇ ਨੂੰ ਪੁੱਛ ਕਰਕੇ ਤੇ ਉਸਦਾ ਘਰ ਲੱਭ ਲੈ, ਤੇ ਉਸਦੇ ਘਰ ਵਿਚ ਜਾ ਕਰਕੇ ਇਸ ਦੀ ਕੀਮਤ ਪਵਾਈ।
ਮਰਦਾਨੇ ਜਾਵੋ ਤੇ ਧਾਮੂ।
ਔਰ ਇਹ ਭਾਈ ਮਰਦਾਨਾ ਜੀ ਜਾ ਸਾਲ ਸਰਾਏ ਜੌਹਰੀ ਦੇ ਘਰ ਨੂੰ ਲੱਭ ਕਰਕੇ ਉਸ ਘਰ ਵਿਚ ਚਲਿਆ ਜਾ।
ਜੇ ਪਾਏ ਦੀਜੀਆ ਇਹੀ।
ਜਦੋਂ ਘਰ ਲੱਭ ਜਾਵੇ ਉਦੋਂ ਇਹ ਲਾਲ ਉਸ ਨੂੰ ਪੁੱਛ ਕੇ ਦੇਵੀ ਕਿ ਤੇਰਾ ਨਾਮ ਸਾਲ ਸਰਾਏ ਜੌਹਰੀ ਹੈ, ਫਿਰ ਇਹ ਲਾਲ ਦੇਵੀ।
ਜੇ ਮੋਲ ਸੋ ਆਵੋ ਲੇਹੀ।
ਫਿਰ ਉਹ ਤੈਨੂੰ ਵੇਖ ਕਰਕੇ ਜੌਹਰੀ ਤੇ ਕੀਮਤ ਦੱਸੇਗਾ, ਫਿਰ ਉਹ ਕੀਮਤ ਲੈ ਕੇ ਆਵੀ।
ਸੁਣ ਕਰ ਨਗਰ ਵੇਖੇ ਪੁਨ ਗਵਨਾ।
ਜਿਸ ਵੇਲੇ ਭਾਈ ਮਰਦਾਨਾ ਜੀ ਫਿਰ ਗਏ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕੇ ਔਰ ਉਸ ਨਗਰ ਵਿਚ ਚਲੇ ਗਏ।
ਫਿਰ ਸ਼ਾਹੇ ਕੋ ਭਵਨਾ।
ਹਰੇਕ ਨੂੰ ਪੁੱਛਦਾ ਫਿਰਦਾ ਭਾਈ ਮਰਦਾਨਾ ਜੀ ਕਿ ਇੱਥੇ ਸਾਲ ਸਰਾਏ ਜੌਹਰੀ ਦਾ ਘਰ ਕਿੱਥੇ ਗਜੇ ਹੈ। ਹਰੇਕ ਨੂੰ ਪੁੱਛਦਿਆਂ ਔਰ ਕਿਸੇ ਨੇ ਦੱਸ ਦਿੱਤਾ ਸਾਲ ਸਰਾਏ ਜੌਹਰੀ ਦਾ ਘਰ।
ਦਰ ਤ੍ਰਿਸ਼ਟਿਓ ਕਹਿ ਊਚ ਬੁਲਾਇਓ।
ਔਰ ਦਰ ਤੇ ਖੜ ਕਰਕੇ ਜਦ ਦਰਵਾਜਾ ਤ੍ਰਿਸ਼ਟਿਓ ਦੇਖਿਆ ਤੇ ਦਰਵਾਜੇ ਦੇ ਖੜ ਕੇ ਭਾਈ ਮਰਦਾਨਾ ਜੀ ਨੇ ਆਵਾਜ਼ ਦਿੱਤੀ ਔਰ ਆਵਾਜ਼ ਸੁਣਦਿਆਂ ਹੀ
ਸ਼ਾਹ ਭੇਜੋ ਨਿਜ ਦਾਸਾ।
ਔਰ ਜਦ ਸ਼ਾਹੋ ਜਿਹੜਾ ਸਾਲ ਸਰਾਏ ਜੌਹਰੀ ਸੀ ਉਸਨੇ ਭਾਈ ਮਰਦਾਨਾ ਜੀ ਦੀ ਆਵਾਜ਼ ਸੁਣੀ ਕਿ ਦਰ ਤੇ ਖੜਾ ਕੋਈ ਆਵਾਜ਼ ਦਿੰਦਾ, ਆਪਣਾ ਆਦਮੀ ਭੇਜਿਆ ਦਰਵਾਜੇ ਵੱਲ। ਉਸ ਸੇਵਕ ਨੇ ਆ ਕੇ ਦਰਵਾਜਾ ਲਾਇਆ ਤੇ ਇਹ ਭਾਈ ਮਰਦਾਨਾ ਜੀ ਨੂੰ ਪੁੱਛਿਆ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ।
ਆਏ ਨਿਕਟ ਪ੍ਰਿਤ ਬਚਨ ਲਾਇਓ।
ਔਰ ਉਸ ਸੇਵਕ ਨੇ ਪਾਸ ਆ ਕਰਕੇ ਇਸ ਤਰ੍ਹਾਂ ਬਚਨ ਕਹੇ
ਉਹ ਹੈ ਤੂੰ ਕਿਹੇ ਤੇ ਚੱਲ ਆਇਓ,
ਕਿੱਥੋਂ ਆਏ ਹੋ ਤੁਸੀਂ ਔਰ ਕਿੱਥੇ ਜਾਣਾ ਹੈ।
ਸੋ ਮਰਦਾਨੇ ਬਚ ਭਖ।
ਔਰ ਇਸ ਸੇਵਕ ਨੂੰ ਉਸ ਨੌਕਰ ਨੂੰ ਸਾਲ ਸਰਾਏ ਜੌਹਰੀ ਦੇ ਨੂੰ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਬਚਨ ਕਹੇ
ਸੌਦੇ ਵੇਚਣ ਕੀ ਅਭਿਲਖ।
ਕਹਿਣ ਲੱਗਾ ਕਿ ਮੈਨੂੰ ਕੇਵਲ ਸੌਦਾ ਵੇਚਣ ਦੀ ਇੱਛਾ ਹੈ, ਮੇਰੇ ਕੋਲ ਕੁਝ ਸੌਦਾ ਹੈ, ਮੈਂ ਸਾਲ ਸਰਾਏ ਜੌਹਰੀ ਨੂੰ ਵੇਚਣਾ ਹੈ, ਇਸ ਵਾਸਤੇ ਮੈਂ ਇੱਥੇ ਆਇਆ
ਹਾਂ।
ਇਸ ਤਰੀਕੇ ਦੇ ਨਾਲ ਸੇਵਕ ਨੂੰ ਕਿਹਾ ਤੇ ਉਹ ਸੇਵਕ ਸਾਲ ਸਰਾਏ ਜੌਹਰੀ ਦੇ ਕੋਲ ਲੈ ਗਿਆ ਤੇ ਭਾਈ ਮਰਦਾਨਾ ਜੀ ਵੀ ਅੰਦਰ ਚਲੇ ਗਏ।
ਦੇ ਸ਼ਾਹ ਕੋ ਲਾਲ ਦਿਖਾਇਓ।
ਜਦੋਂ ਸ਼ਾਹ ਨੂੰ ਦੇਖਿਆ ਕਿ ਇਹੀ ਸਾਲ ਸਰਾਏ ਜੌਹਰੀ ਹੈ, ਪੁੱਛਿਆ ਕਿ ਇਹ ਸਾਲ ਸਰਾਏ ਹੈ, ਤੇ ਉਹ ਸੇਵਕ ਨੇ ਦੱਸਿਆ ਹਾਂ ਇਹ ਸ਼ਾਹ ਹੈ। ਇਸ ਵੇਲੇ ਭਾਈ ਮਰਦਾਨਾ ਜੀ ਨੇ ਆਪਣੀ ਗੰਢ ਖੋਲੀ ਕੱਪੜੇ ਦੀ ਤੇ ਉਹ ਪੱਥਰ ਖੋਲ ਕੇ ਲਾਲ ਖੋਲ ਕੇ ਸਾਲ ਸਰਾਏ ਜੌਹਰੀ ਨੂੰ ਵਿਖਾਇਆ।
ਨੈਣ ਬਿਲੋਕਤ ਮਨ ਬਿਸਮਾਨਾ।
ਜਦੋਂ ਸਾਲ ਸਰਾਏ ਜੌਹਰੀ ਨੇ ਉਹ ਲਾਲ ਦੇਖਿਆ ਤੇ ਪਹਿਲਾਂ ਤੇ ਉਂਝ ਹੀ ਦੇਖਦਾ ਸੀ ਪਰ ਉਹ ਇੰਨਾ ਪ੍ਰਕਾਸ਼ਮਾਨ, ਫਿਰ ਆਪਣੇ ਨੈਣ ਉਗਾਲੇ, ਹੋਰ ਨੇਤਰਾਂ ਨੂੰ ਖੋਲ ਕਰਕੇ ਉਸ ਲਾਲ ਦੇ ਦਰਸ਼ਨ ਕਰਦਾ ਹੈ।
ਅੱਖਰ ਤੇ ਪਰ ਪਹਿਚਾਨ।
ਹੁਣ ਲਾਲ ਦੇ ਉੱਪਰ ਬੜੇ ਬੇਕੀਮਤੇ ਅੱਛਰ ਅੱਖਰ ਲਿਖੇ ਹੋਏ ਸਨ ਜਿਸ ਦੇ ਉੱਪਰ 7 ਕਰਤਾਰ ਲਿਖਿਆ ਹੋਇਆ ਸੀ। ਜਦ ਇਸ ਨੇ ਪੜ੍ਹਿਆ ਦੇਖ ਕਰਕੇ ਹੈਰਾਨ ਹੋ ਗਿਆ।
ਧਰਮਵੰਤ ਸੋ ਸ਼ਾਹ ਸੁਜਾਨਾ,
ਹੁਣ ਇਹ ਜਿਹੜਾ ਸਾਲਸ ਰਾਏ ਜੌਹਰੀ ਸੀ ਬੜਾ ਸਿਆਣਾ ਸੀ ਔਰ ਧਰਮੀ ਸੀ। ਧਰਮੀ ਰਾਜਾ ਹੋਣ ਕਰਕੇ, ਇਹ ਸਿਆਣਾ ਸਾਲਸ ਜੌਹਰੀ ਹੋਣ ਕਰਕੇ,
ਘਰ ਵਿਚਾਰ ਔਰ ਬਚਨ ਬਖਾਨਾ,
ਹਿਰਦੇ ਦੇ ਅੰਦਰ ਵਿਚਾਰ ਕਰਕੇ ਭਾਈ ਮਰਦਾਨਾ ਜੀ ਨੂੰ ਬਚਨ ਕਹਿਣ ਲੱਗਾ।
ਦੋਹਰਾ ਸਾਹਸ ਰਜ ਤੋਂ ਦਿਖੇ ਹੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਲਾਲ ਦਿੱਤਾ ਸੀ ਨਾ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਧਰਤੀ ਦੇ ਵਿੱਚੋਂ ਪ੍ਰਗਟ ਕਰਕੇ ਦਿੱਤਾ ਸੀ। ਤੇ ਸਤਿਗੁਰੂ ਮਹਾਰਾਜ ਨੇ ਦੱਸਣਾ ਅੱਗੇ ਜਾ ਕੇ ਭਾਈ ਮਰਦਾਨਾ ਜੀ ਨੂੰ ਕਿ ਮਰਦਾਨਾ, ਇਹ ਲਾਲ ਉਹ ਨਹੀਂ ਹੈ ਜਿਹੜਾ ਸਮੁੰਦਰਾਂ ਦੇ ਵਿੱਚੋਂ ਨਿਕਲਦਾ ਹੈ, ਇਹ ਲਾਲ ਕਰਤਾਰ ਦਾ ਹੈ, ਇਹ ਕਰਤਾਰ ਨੇ ਭੇਜਿਆ। ਤੇ ਜਦ ਸਾਲਸ ਰਾਏ ਜੌਹਰੀ ਨੇ ਦੇਖਿਆ ਤੇ ਦੇਖ ਕੇ ਬੜਾ ਹੈਰਾਨ ਹੋਇਆ। ਹੈਰਾਨ ਹੋ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗਾ ਕਿ ਇਸ ਦੀ ਦਰਸ਼ਨੀ ਭੇਟਾ 100 ਰੁਪਈਆ ਹੈ। ਅੱਜ ਤੋਂ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ, ਅਸੀਂ ਛੋਟੇ ਛੋਟੇ ਸੀ, ਇੱਕ 5 ਦੀ ਕੁਲਫੀ ਲੈ ਕੇ ਖਾਂਦੇ ਹੁੰਦੇ ਸੀ, ਉਦੋਂ ਕਿੰਨੀ ਕੀਮਤ ਸੀ ਪੈਸੇ ਦੀ। ਪਰ ਉਹ ਸਮਾਂ ਕਦੋਂ ਸੀ ਜਦੋਂ 100 ਰੁਪਈਆ ਕੀਮਤ ਉਸ ਦੀ ਦਰਸ਼ਨੀ ਭੇਟਾ ਸੀ। ਤੇ ਸਾਲਸ ਰਾਏ ਜੌਹਰੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆ ਕਿ ਇਸ ਦੀ ਕੀਮਤ ਤਾਂ ਬਾਅਦ ਵਿੱਚ ਦੱਸਾਂਗਾ, ਪਹਿਲਾਂ ਇਸ ਦੀ ਦਰਸ਼ਨੀ ਭੇਟਾ ਜਿਹੜੀ ਹੈ ਉਹ 100 ਰੁਪਈਆ ਹੈ।
ਜੋ ਦੇਖੇ ਸੋ ਦੇ,
ਜਿਹੜਾ ਵੀ ਇਸ ਨੂੰ ਦੇਖੇਗਾ ਔਰ ਜੌਹਰੀ ਹੋਵੇ, ਸਿਆਣਾ ਇਹਦੇ ਅੱਖਰ ਪੜਨ ਵਾਲਾ ਹੋਵੇ, ਮਸਤਕ ਕੇ ਲੇਖ ਨਾ ਪੜੇ ਇਹ ਆਣ। ਹੁਣ ਬ੍ਰਹਮ ਗਿਆਨੀ ਤੋਂ ਬਿਨਾਂ ਜੀਵ ਦੇ ਮਸਤਕ ਦੇ ਲੇਖ ਕੌਣ ਪੜ ਸਕਦਾ? ਕੋਈ ਸਿਆਣਾ ਜੌਹਰੀ ਹੋਵੇਗਾ, ਸਿਆਣਾ ਬ੍ਰਹਮ ਗਿਆਨੀ ਹੋਵੇਗਾ, ਤਾਂ ਹੀ ਉਹ ਕਿਸੇ ਜੀਵ ਦੇ ਮਸਤਕ ਦੇ ਲੇਖ ਪੜ੍ਹ ਕੇ ਵੇਖੇਗਾ ਨਾ ਕਿ ਇਸ ਦੇ ਕਰਮਾਂ ਚ ਬੰਦਗੀ ਕਿੰਨੀ ਕੁ ਹੈ, ਕਿੰਨੀ ਕੁ ਸੇਵਾ ਸਿਮਰਨ ਲਿਖੀ ਹੈ, ਕਿੰਨੀ ਕੁ ਇਸ ਨੇ ਸੇਵਾ ਕੀਤੀ ਹੈ, ਸਤਸੰਗਤ ਕੀਤੀ ਹੈ। ਉਹ ਮਸਤਕ ਦੇ ਲੇਖ ਪੜ੍ਹ ਕੇ ਜਾਣ ਜਾਂਦਾ ਔਰ ਉਸ ਦੀ ਆਓ ਭਗਤ, ਉਸ ਦਾ ਸਤਿਕਾਰ, ਬ੍ਰਹਮ ਗਿਆਨੀ ਸਭ ਨੂੰ ਇੱਕੋ ਜਿਹਾ ਦਿੰਦਾ, ਚਾਹੇ ਦੁਸ਼ਮਣ ਵੀ ਆ ਜਾਵੇ ਚਾਹੇ ਮਿੱਤਰ ਆ ਜਾਵੇ, ਪਰ ਉਹਨਾਂ ਦੇ ਮਸਤਕ ਦੇ ਲੇਖ ਪੜ੍ਹ ਲੈਂਦੇ ਕਿ ਕਿੰਨੀ ਕੁ ਸਤਸੰਗੀ ਨੇ, ਕਿੰਨੀ ਕੁ ਕਮਾਈ ਵਾਲਾ ਹੈ। ਤੇ ਸਾਲਸ ਰਾਏ ਜੌਹਰੀ ਕਹਿਣ ਲੱਗਾ ਕਿ ਭਾਈ ਇਸ ਦੇ ਅੱਖਰ ਜਿਹੜਾ ਪੜ੍ਹ ਲਵੇਗਾ ਨਾ ਉਹ ਭੇਟਾ ਇੰਨੀ ਦੇਵੇਗਾ, ਪਰ ਹੋਵੇ ਕੋਈ ਜੌਹਰੀ ਪਛਾਣ ਕਰਨ ਵਾਲਾ,
ਮੋਲ ਕਰਾਂ ਪਹਿਚਾਤ ਇਹ,
ਪਰ ਇਸ ਦਾ ਮੁੱਲ ਮੈਂ ਇਸ ਦੀ ਦਰਸ਼ਨੀ ਭੇਟਾ ਤੋਂ ਦੇਣ ਤੋਂ ਬਾਅਦ ਕਰਾਂਗਾ।
ਪੂਰਬ ਸ਼ਤ ਤੁਮ ਲੈ,
ਪਹਿਲਾਂ ਇਹ ਜਿਹੜਾ 100 ਰੁਪਈਆ ਇਸ ਦੀ ਦਰਸ਼ਨੀ ਭੇਟਾ ਹੈ ਇਹ ਲੈਣੀ ਕਰ।
ਆਓ ਭਾਈ ਮਰਦਾਨਾ ਸ਼ਤ ਲੈ ਹਰਖਾਓ।
ਇਸ ਵੇਲੇ ਭਾਈ ਮਰਦਾਨਾ ਜੀ ਨੇ ਉਹ 100 ਰੁਪਈਆ ਸਾਲਸ ਰਾਏ ਜੌਹਰੀ ਤੋਂ ਲੈ ਲਿਆ ਤੇ ਹਿਰਦੇ ਦੇ ਵਿੱਚ ਬੜਾ ਖੁਸ਼ ਹੋਇਆ, ਕਿਉਂਕਿ 100 ਰੁਪਈਆ ਬੜੀ ਕੀਮਤ ਸੀ। ਲੈ ਕੇ ਪ੍ਰਸੰਨ ਇਸ ਕਰਕੇ ਹੋਇਆ ਕਿ ਅਜੇ ਤਾਂ ਦਰਸ਼ਨੀ ਭੇਟਾ, ਕੀਮਤ ਪਤਾ ਨੀ ਕਿੰਨੀ ਕੁ ਮਿਲਣੀ ਹੈ, ਤੇ ਉਹ 100 ਰੁਪਈਆ ਲੈ ਕੇ ਪ੍ਰਸੰਨ ਹੋ ਗਿਆ ਕਿ ਹੁਣ ਨੀ ਭੁੱਖਾ ਮਰਦਾ, ਹੁਣ ਇਸ ਨਗਰ ਦੇ ਵਿੱਚੋਂ ਮੈਨੂੰ ਭੋਜਨ ਮਿਲ ਜਾਵੇਗਾ।
ਚੱਲ ਕਰ ਵਹਿਰ ਨਗਰ ਪੁਨ ਆਇਓ,
ਔਰ ਦਰਸ਼ਨੀ ਭੇਟਾ ਲੈ ਕਰਕੇ ਲਾਲ ਵੀ ਲੈ ਆਂਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਗਿਆ।
ਕਰਨ ਸ੍ਰੀ ਗੁਰ ਬਚਨ ਬਖਾਨਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੇਖ ਕੇ ਬਚਨ ਕਹੇ,
ਇਹ ਤੁਕ ਮੋਲ ਆਨਿਓ ਮਰਦਾਨਾ,
ਐ ਭਾਈ ਮਰਦਾਨਿਆ ਇਸ ਲਾਲ ਦੀ ਕੀਮਤ ਕਿੰਨੀ ਕੋ ਲੈ ਕੇ ਆਇਆ ਹੈ?
ਜਿਗੜ ਬੈਠ ਬਿਰ ਤੰਤ ਸੁਣਾਵਾ,
ਪਾਸ ਬੈਠ ਕੇ ਸਤਿਗੁਰਾਂ ਦੇ ਸਾਰੀ ਵਾਰਤਾ ਸੁਣਾ ਦਿੱਤੀ।
ਵੱਡੋ ਸ਼ਾਹ ਜਿਹੇ ਭਲੋ ਸੋ ਭਾਵਾ,
ਸਤਿਗੁਰੂ ਗਰੀਬ ਨਿਵਾਜ ਜਿਸ ਜੌਹਰੀ ਸ਼ਾਹ ਦੇ ਪਾਸ ਤੁਸੀਂ ਭੇਜਿਆ ਸੀ ਨਾ, ਉਹ ਤਾਂ ਬਹੁਤ ਵੱਡਾ ਸ਼ਾਹ ਹੈ ਔਰ ਧਰਮੀ ਹੈ, ਬੜਾ ਨੇਕ ਇਨਸਾਨ ਹੈ।
ਰਹਿਸਕਾਰ ਖਿਕ ਦਏ ਦਿਖਾਈ,
ਉਸਨੇ ਤਾਂ ਕੇਵਲ ਇਸ ਨੂੰ ਦੇਖਣ ਦੇ ਹੀ 100 ਰੁਪਈਏ ਦੇ ਦਿੱਤੇ।
ਪੂਜਣ ਮੋਲ ਆਇਓ ਤੁਮ ਤਾਈ,
ਔਰ ਉਸਨੇ ਇਹ ਗੱਲ ਕਹੀ ਕਿ ਇਸ ਦੀ ਕੀਮਤ ਮੈਂ ਬਾਅਦ ਵਿੱਚ ਪਾਵਾਂਗਾ। ਤੇ ਮੈਂ ਸੋਚਿਆ ਕਿ ਜੇ ਉਸਨੇ ਕੀਮਤ ਪੁੱਛ ਲਈ ਤੇ ਮੈਂ ਕੀ ਦੱਸਾਂਗਾ, ਮੈਨੂੰ ਤਾਂ ਕੀਮਤ ਦਾ ਨਹੀਂ ਸੀ ਪਤਾ, ਤੇ ਮੈਂ ਉਹ ਲਾਲ ਲੈ ਕੇ ਤੇ ਆਪ ਜੀ ਦੇ ਕੋਲ ਆ ਗਿਆ, ਤੇ ਤੁਸੀਂ ਮੈਨੂੰ ਕਿਰਪਾ ਕਰਕੇ ਇਹ ਦੱਸ ਦਿਓ ਕਿ ਇਸ ਲਾਲ ਦੀ ਕੀਮਤ ਕਿੰਨੀ ਹੈ?
ਜਿਤਨੇ ਲੈਨੋ ਦੇਹੋ ਸੁਣਾਈ,
ਮਹਾਰਾਜ ਜਿੰਨੀ ਇਸ ਲਾਲ ਦੀ ਕੀਮਤ ਲੈਣੀ ਹੈ ਉਹ ਮੈਨੂੰ ਦੱਸ ਦਿਓ।
ਜਿਤਨੋ ਆਨੋ ਬਿਲ ਮਨਾ ਕਾਈ,
ਮਹਾਰਾਜ ਮੈਂ 19 ਰੁਪਈਏ ਲੈ ਆਵਾਂਗਾ, ਦੇਰੀ ਨਹੀਂ ਲਾਵਾਂਗਾ, ਕਿਉਂਕਿ ਹੁਣ ਮੈਨੂੰ ਘਰ ਦਾ ਵੀ ਪਤਾ ਲੱਗ ਗਿਆ ਤੇ ਪਤਾ ਲੱਗ ਗਿਆ ਕਿ ਜੌਹਰੀ ਕਿੱਥੇ ਹੈ, ਮੈਂ ਦੇਰੀ ਕੋਈ ਨੀ ਲਾਵਾਂਗਾ, ਉਸੇ ਵੇਲੇ ਜਾ ਕੇ ਲੈ ਆਵਾਂਗਾ।
ਗੁਰ ਕਹੈ ਜਾਹੋ ਟਿਕ ਸ਼ਾਹੂ,
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆ, ਤੂੰ ਸ਼ਾਹ ਦੇ ਪਾਸ ਚਲਿਆ ਜਾ,
ਸਾਸ ਧਨ ਦੀਨੋ ਬੁਝ ਪਾਹੂ।
ਸੋ ਉਸ ਨੂੰ ਪੁੱਛ ਕਿ ਇਸ ਲਾਲ ਦੀ ਕੀਮਤ ਕਿੰਨੀ ਹੈ, ਕਿੰਨਾ ਧਨ ਦੇਵੇਗਾ।
ਦੋਹਰਾ ਕੋਨ ਪੁਰ ਬੁਝਵਾਨ ਕੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਫਿਰ ਜੌਹਰੀ ਦੇ ਕੋਲ ਆਏ ਔਰ ਆ ਕੇ ਉਸ ਲਾਲ ਦੀ ਕੀਮਤ ਪੁੱਛਣ ਲੱਗੇ।
ਕੈਸੇ ਦੀਨੇ ਦਾਮ।
ਐ ਜੌਹਰੀ ਸਾਹਿਬ, ਐ ਸ਼ਾਹ ਜੀ, ਇਸ ਲਾਲ ਦੇ ਕਿੰਨੇ ਰੁਪਈਏ ਦਉਂਗੇ ਤੁਸੀਂ, ਕਿੰਨੀ ਕੀਮਤ ਦਿਓਗੇ?
ਸ਼ਾਹ ਨੇ ਤਬ ਕਹਾ।
ਤਦੋਂ ਸਾਲ ਸਰਾਏ ਜੌਹਰੀ ਨੇ ਸੁਣ ਕਰਕੇ ਭਾਈ ਮਰਦਾਨਾ ਜੀ ਨੂੰ ਕਿਹਾ,
ਮੇਜਮਾਨੀ ਇਹੋ ਨਾਮ।
ਐ ਮਰਦਾਨਿਆ, ਇਹ ਤਾਂ ਕੇਵਲ ਪ੍ਰਾਹੁਣਾਚਾਰੀ ਸੀ 100 ਰੁਪਈਆ, ਅਸੀਂ ਇਸ ਦੀ ਕੋਈ ਕੀਮਤ ਨਹੀਂ ਪਾਈ ਹੈ।
ਭਾਈ ਐਸੇ ਲਿਖਿਓ ਲਾਲ ਪਰਤੇ,
ਕਿਉਂਕਿ ਇਹ ਲਾਲ ਦੇ ਉੱਪਰ ਇਹ ਅੱਖਰੀ ਅਜਿਹੇ ਲਿਖੇ ਹੋਏ ਸਨ ਜਿਨ੍ਹਾਂ ਨੂੰ ਦੇਖ ਕਰਕੇ ਇਹ ਸਾਨੂੰ ਦਰਸ਼ਨੀ ਭੇਟਾ ਦੇਣੀ ਪੈਣੀ ਸੀ ਔਰ ਅਸੀਂ ਉਹੀ ਦਿੱਤੀ ਹੈ।
ਰਜਤਪਣ ਦੇਖੇ ਦੇਈ,
ਔਰ ਇਹ ਦੇਖਣ ਦੇ 100 ਰੁਪਈਏ ਦਿੱਤੇ ਹਨ।
ਕੀਮਤ ਔਰ ਕਹੇ ਸੋ ਦੇਊ,
ਔਰ ਜਿੰਨੀ ਕੀਮਤ ਭਾਈ ਤੂੰ ਕਹੇਗਾ ਮੈਂ ਉਨੀ ਕੀਮਤ ਹੋਰ ਦੇ ਦਿਆਂਗਾ।
ਲਾਲ ਮੋਲ ਤੁਮ ਤੇ ਦੇ ਕਰ ਲਿਓ,
ਫੇਰ ਮੈਂ ਇਹ ਲਾਲ ਦਾ ਮੁੱਲ ਦੇ ਕਰਕੇ ਤੇਰੇ ਤੋਂ ਲਾਲ ਲਵਾਂਗਾ। ਜੇ ਤੇ ਕੋਈ ਹੁੰਦਾ ਲੋਭੀ ਪੁਰਸ਼ ਅੱਜ ਦਾ ਜੌਹਰੀ ਤੇ ਮਰਦਾਨੀ ਨੂੰ ਕਹਿੰਦਾ ਕਿ ਦੱਸ ਤੂੰ ਕਿੰਨੀ ਕੀਮਤ ਲੈਣੀ ਹੈ, ਰੁਪਈਆਂ ਦੇ ਢੇਰ ਲਾ ਦਿੰਦਾ ਕਿ ਲੈ ਲੈ ਜਾ ਚੁੱਕ ਕੇ ਤੇ ਲਾਲ ਚੁੱਕ ਕੇ ਆਪਣੇ ਕੋਲ ਰੱਖ ਲੈਂਦਾ, ਬਾਅਦ ਵਿੱਚ ਭਾਵੇਂ ਦਿੰਦਾ ਹੀ ਨਾ। ਪਰ ਉਹ ਸਾਲ ਸਰਾਏ ਜੌਹਰੀ ਧਰਮੀ ਪੁਰਸ਼ ਸੀ, ਨੇਕ ਇਨਸਾਨ ਸੀ, ਕੋਈ ਲੋਭ ਲਾਲਸਾ ਨਹੀਂ ਸੀ। ਪਹਿਲਾਂ ਤਾਂ ਦਰਸ਼ਨੀ ਭੇਟਾ 100 ਰੁਪਈਆ ਦਿੱਤੀ ਹੈ ਤੇ ਫਿਰ ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ ਕਿ ਤੁਸੀਂ ਦੱਸੋ ਇਸ ਦੀ ਕੀਮਤ ਕਿੰਨੀ ਲੈਣੀ ਹੈ, ਮੈਂ ਉਨੇ ਹੀ ਰੁਪਈਏ ਦੇ ਦੇਵਾਂਗਾ।
ਹੁਣ ਕਰ ਪੁਨ ਆਵਾ ਮਰਦਾਨਾ।
ਸੁਣ ਕਰਕੇ ਭਾਈ ਮਰਦਾਨਾ ਜੀ ਜੌਹਰੀ ਤੋਂ ਫੇਰ ਵਾਪਸ ਆ ਗਏ।
ਆਹੋ ਬਚਨ ਗੁਰਪਾਸ ਬਖਾਨਾ,
ਔਰ ਸਾਲ ਸਰਾਏ ਜੌਹਰੀ ਦੇ ਕਹੇ ਹੋਏ ਬਚਨ ਸਤਿਗੁਰਾਂ ਨੂੰ ਆ ਕੇ ਫੇਰ ਦੱਸ ਦਿੱਤੇ।
ਇਹ ਧਨ ਦੀਨੋ ਤਿੰਨ ਮੇਜਮਾਨੀ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਹੜਾ 100 ਰੁਪਈਆ ਸੀ ਇਹ ਤਾਂ ਪ੍ਰਾਹੁਣਾ ਹੀ ਚਾਰੀ ਦਿੱਤੀ ਹੈ।
ਅਵਰ ਦੇ ਨਿਜਮਾਨੀ।
ਮਹਾਰਾਜ ਉਹ ਕਹਿੰਦੇ ਆ ਕਿ ਤੁਸੀਂ ਦੱਸੋ ਕਿ ਹੋਰ ਕਿੰਨੀ ਕੀਮਤ ਚਾਹੀਦੀ ਹੈ, ਮੈਂ ਓਨੀ ਹੀ ਦੇ ਦੇਵਾਂਗਾ।
ਗੁਰੂ ਕਹੇ ਵਿੱਚ ਹੋ ਕੇ ਨਾਹੀਂ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ ਤੂੰ ਇਹ ਲਾਲ ਵੇਚਣਾ ਕਿ ਨਹੀਂ? ਜੇ ਤੇ ਵੇਚਣਾ ਤੇ ਫਿਰ ਉਸ ਜੌਹਰੀ ਜਿੰਨੇ ਪੈਸੇ ਦਿੰਦਾ ਲੈ ਲਾ, ਤੇ ਜੇ ਨਹੀਂ ਵੇਚਣਾ ਤੇ ਫਿਰ ਆਪਣੇ ਕੋਲ ਰੱਖ ਲਾ। ਹੁਣ ਤੇਰਾ ਫੈਸਲਾ ਹੈ, ਤੂੰ ਇਸ ਨੂੰ ਵੇਚਣਾ ਹੈ ਜਾਂ ਨਹੀਂ।
ਲਾਲ ਬੇਕੀਮਤ ਲੱਖ ਮਨ ਮਾਹੀ।
ਪਰ ਮਰਦਾਨਿਆ ਇੱਕ ਗੱਲ ਜਾਣ ਲੈ ਆਪਣੇ ਮਨ ਵਿੱਚ, ਇਹ ਜਿਹੜਾ ਲਾਲ ਹੈ ਇਹ ਬੜਾ ਬੇਕੀਮਤ ਹੈ, ਇਸ ਦੀ ਕੀਮਤ ਕੋਈ ਨਹੀਂ ਦੇ ਸਕਦਾ।
ਕਿਆ ਜਾਣੂ ਮੈਂ ਕਹਿ ਮਰਦਾਨਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਮੈਂ ਕੀ ਜਾਣਦਾ ਇਸ ਦੀ ਕੀਮਤ, ਮੈਂ ਵੀ ਇਸ ਨੂੰ ਨਹੀਂ ਜਾਣ ਸਕਦਾ।
ਆਪ ਜਿਉਂ ਸ਼ੁਭ ਮੰਨ ਜਾਣਾ।
ਮਹਾਰਾਜ ਜਿਵੇਂ ਆਪ ਸ੍ਰੇਸ਼ਟ ਮੁੱਲ ਇਸ ਲਾਲ ਦਾ ਜਾਣਦੇ ਹੋ ਮਨ ਵਿੱਚ, ਉਹ ਮੈਨੂੰ ਤੁਸੀਂ ਕਹਿ ਦਿਓ।
ਦੋਹਰਾ ਸ੍ਰੀ ਗੁਰੂ ਕਹੇ ਨਾ ਲਾਲ ਇਹ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਾ ਜੀ ਇਹ ਲਾਲ ਨਹੀਂ ਹੈ।
ਲਖੋ ਨਾਮ ਕਰਤਾਰ।
ਮਰਦਾਨਿਆ ਇਹ ਕਰਤਾਰ ਦਾ ਨਾਮ ਜਾਣਨਾ ਕਰ। ਸੰਸਾਰ ਦੇ ਅੰਦਰ ਜਿੰਨੀਆਂ ਵੀ ਵਸਤੂਆਂ ਬਣੀਆਂ ਨੇ ਸਾਰਿਆਂ ਦੀ ਕੀਮਤ ਪੈ ਸਕਦੀ ਹੈ, ਪਰ ਜੋ ਪਰਮੇਸ਼ਰ ਦਾ ਨਾਮ ਹੈ ਉਸ ਦੀ ਕੋਈ ਕੀਮਤ ਨਹੀਂ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਨੇ ਉਹ ਇਸ ਲਾਲ ਨੂੰ ਪਾ ਕਰਕੇ ਆਨੰਦ ਮਾਣ ਸਕਦੇ ਨੇ, ਇਸ ਦੇ ਸਰੂਪ ਦੀ ਅਭੇਦ ਦਾ ਮਾਣ ਸਕਦੇ ਨੇ, ਪਰ ਇਸ ਲਾਲ ਦੀ ਕੀਮਤ ਨਹੀਂ ਜਾਣ ਸਕਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ ਇਹ ਲਾਲ ਨਹੀਂ ਹੈ, ਪਰਮੇਸ਼ਰ ਦਾ ਨਾਮ ਹੈ, ਕਰਤਾਰ ਦਾ ਨਾਮ ਹੈ।
ਚਾਹੋ ਰੱਖੋ ਪਾਸ ਨਿਜ।
ਜੇ ਚਾਹੁੰਦਾ ਤੇ ਆਪਣੇ ਪਾਸ ਰੱਖ ਲੈ, ਜੇ ਚਾਹੁੰਦਾ ਤੇ ਉਸ ਜੌਹਰੀ ਸਾਲ ਸਰਾਏ ਨੂੰ ਦੇ ਆ।
ਚਾਹੋ ਕਰ ਵਿਵਹਾਰ।
ਚਾਹੇ ਜੇ ਮਨ ਵਿੱਚ ਚਾਹੁੰਦਾ ਤੇ ਇਸ ਦਾ ਵਪਾਰ ਵਣਜ ਕਰ ਲੈ। ਵਣਜਾਰ ਸਿਉ ਵਣਜ ਕਰ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਹੈ ਨਾਲ। ਜੇ ਤੇ ਚਾਹੁੰਦਾ ਤੇ ਇਸ ਨੂੰ ਰੱਖ ਲੈ ਆਪਣੇ ਪਾਸ, ਜੇ ਵਪਾਰ ਕਰਨਾ ਚਾਹੁੰਦਾ ਤੇ ਉਸ ਸਾਹ ਨੂੰ ਵੇਚ ਕੇ ਕੀਮਤ ਲੈ ਆ।
ਜਾਓ ਭਾਈ ਸ੍ਰੀ ਪ੍ਰਭ ਜੀ ਮੈਂ ਵੇਚਿਤ ਨਾਹੀਂ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਦ ਐਸੇ ਬਚਨ ਸੁਣੇ ਨਾ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਇਸ ਲਾਲ ਨੂੰ ਫਿਰ ਕਦੇ ਵੀ ਨਹੀਂ ਵੇਚਾਂਗਾ ਜੇ ਪਰਮੇਸ਼ਰ ਦਾ ਨਾਮ ਹੈ। ਪਰ ਅੱਜ ਤਾਂ ਹੱਟ ਖੁੱਲ ਗਏ, ਲੰਬੇ ਬਾਣੇ ਪਾ ਲਏ, ਲਿਬਾਸ ਬਣਾ ਲਏ, ਔਰ ਕਹਿੰਦੇ ਅਸੀਂ ਤਾਂ ਬ੍ਰਹਮ ਗਿਆਨੀ ਹੈ, ਸਾਡਾ ਕਿਹਾ ਬਚਨ ਕਦੇ ਵੀ ਵਿਅਰਥਾ ਨਹੀਂ ਜਾਂਦਾ। ਉਹ ਲਾਲਾਂ ਦੀ ਕੀਮਤ ਪੈਣ ਲੱਗ ਗਈ ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਮੋਲਕ ਲਾਲ ਬਣਾਏ। ਸਾਧੂ ਮਹਾਤਮਾ ਸੰਤ ਜਨ ਜਿਨ੍ਹਾਂ ਸਾਸ ਵਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ, ਜਿਹੜੇ ਅਜਿਹੇ ਬੇਕੀਮਤੇ ਲਾਲ ਤਿਆਰ ਕੀਤੇ, ਅੱਜ ਅਜਿਹੇ ਲਾਲਾਂ ਦੀ ਰੀਸ ਕਰਕੇ ਹੱਟ ਬਣ ਗਏ ਔਰ ਉਹਨਾਂ ਦਾ ਵਣਜ ਹੋਣ ਲੱਗ ਗਿਆ, ਵਪਾਰ ਹੋਣ ਲੱਗ ਗਿਆ। ਇੰਨੇ ਪਾਠ ਕਰਾ ਦੋਗੇ ਤੇ ਇਹ ਅਰਦਾਸ ਕੀਤੀ ਹੋਈ ਤੁਹਾਡੀ ਸਫਲੀ ਹੋ ਸਕਦੀ ਹੈ। ਸਾਡੇ ਦਰ ਤੇ ਕੀਤੇ ਹੋਏ ਇੰਨੇ ਪਾਠ ਔਰ ਕੀਤੀ ਹੋਈ ਅਰਦਾਸ ਕਦੇ ਨੀ ਸਫਲ ਨਹੀਂ ਹੁੰਦੀ। ਤੇ ਪਿਆਰਿਆ, ਉਹ ਵੇਣ ਬੋਲਿਆ ਸਭ ਕੁਛ ਜਾਣਦਾ, ਕਿਛ ਆਗਿਆ ਕੀਚੈ ਅਰਦਾਸ, ਉਹ ਤਾਂ ਤੇਰੇ ਹਿਰਦੇ ਦੀ ਜਾਣਨ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਮਾਲਕ ਦੀ ਬਖਸ਼ਿਸ਼ ਹੋ ਰਹੀ ਹੈ, ਸਭ ਦੇ ਅੰਤਰ ਦਾ ਪ੍ਰੇਰਕ ਹੈ, ਤੇ ਤੂੰ ਕਿਹੜਿਆਂ ਨਾਲ ਜੁੜੀ ਬੈਠਾ ਹੈ। ਜੇ ਇੱਥੇ ਹੀ ਤੇਰੀ ਅਰਦਾਸ ਪ੍ਰਵਾਨ ਹੋਣੀ ਹੈ, ਜਾਂ ਸ਼ਬਦ ਗੁਰੂ ਦੇ ਲੜ ਲੱਗ ਜਾ, ਉੱਥੇ ਕੀਤੀ ਹੋਈ ਤੇਰੀ ਖੁਦ ਅਰਦਾਸ ਪ੍ਰਵਾਨ ਹੋ ਜਾਵੇਗੀ। ਜਦ ਤੇਰਾ ਹਿਰਦਾ ਸਾਫ਼ ਹੋ ਜਾਵੇਗਾ, ਕੂੜ ਬਾਹਰ ਨਿਕਲ ਜਾਵੇਗਾ, ਤੈਨੂੰ ਲਾਲ ਦੀ ਪਛਾਣ ਆ ਜਾਣੀ ਹੈ। ਤੇ ਭਾਈ ਮਰਦਾਨਾ ਜੀ ਨੂੰ ਪਛਾਣ ਆ ਗਈ, ਮਹਾਰਾਜ ਜੀ ਇਹ ਲਾਲ ਪਰਮੇਸ਼ਰ ਦਾ ਨਾਮ ਹੈ, ਮੈਂ ਤੇ ਕਦੇ ਵੀ ਨਹੀਂ ਵੇਚਾਂਗਾ।
ਜੋ ਸੁਖ ਦਾ ਜੁਗ ਲੋਕਨ ਮਾਹੀ,
ਕਿਉਂਕਿ ਜੋ ਇਹ ਦੋਵਾਂ ਲੋਕਾਂ ਨੂੰ ਸੁਖਦਾਇਕ ਦੇਣ ਵਾਲਾ ਹੈ। ਜੁਗ ਨਾਮ ਹੁੰਦਾ ਦੋ ਦਾ, ਦੋ ਲੋਕ ਮਾਤ ਲੋਕ ਤੇ ਪਰਲੋਕ ਲੋਕ। ਮਹਾਰਾਜ ਮਾਤ ਲੋਕ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਸੁਖ ਦੇਣ ਵਾਲਾ ਹੈ ਔਰ ਪਰਲੋਕ ਦੇ ਵਿੱਚ ਵੀ ਇਹ ਸੁਖ ਦੇਣ ਵਾਲਾ ਹੈ।
ਵੇਚਤ ਨਹੀਂ ਜੇ ਮੋਰਹ ਦਾਮੂ,
ਮਹਾਰਾਜ ਮੈਂ ਇਸ ਲਾਲ ਨੂੰ ਨਹੀਂ ਵੇਚਣਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਨਹੀਂ ਵੇਚਣਾ ਤੇ ਜਿਹੜੇ ਸਾਲ ਸਰਾਏ ਜੌਹਰੀ ਨੇ 100 ਰੁਪਈਏ ਇਸਦੀ ਦਰਸ਼ਨੀ ਭੇਟਾ ਦਿੱਤੀ ਹੈ, ਜਾਂ ਮਰਦਾਨਿਆ ਫਿਰ ਜਾ ਕੇ ਵਾਪਸ ਕਰਿਆ, ਕਿਉਂਕਿ ਫਿਰ ਅਸੀਂ ਕਿਸੇ ਦਾ ਹੱਕ ਕਿਉਂ ਲਈਏ, ਕਿਉਂ ਉਸਦੇ ਦਮੜੇ ਆਪਣੇ ਪਾਸ ਰੱਖੀਏ, ਜਾਂ ਹੁਣੇ ਜਾ ਕੇ ਵਾਪਸ ਕਰਕੇ
ਆਮੂ,
ਔਰ ਇਹ ਲਾਲ ਆਪਣੇ ਕੋਲ ਰੱਖ ਲੈ ਤੇ ਉਸਦੇ ਘਰ ਜਾ ਕੇ ਇਹ ਰੁਪਈਏ ਵਾਪਸ ਕਰ ਦੇ, ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਸਾਲ ਸਰਾਹੇ ਜੌਹਰੀ ਨੂੰ ਭਾਈ ਮਰਦਾਨਾ ਜੀ ਦੇ ਰਾਹੀਂ ਉਪਦੇਸ਼ ਦੀ ਬਖਸ਼ਿਸ਼ ਕਰਨਗੇ। ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਮੇਂ ਦੀ ਸਮਾਪਤੀ ਹੈ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਆਓ ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਨਿਰਮਲ ਸਿੰਘ ਜੀ ਨੂਰ ਦਾ ਤਿੰਨਾਂ ਦੇ ਪਾਸੋਂ ਇਤਿਹਾਸਕ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।